ਵਾਹਿਗੁਰੂ ਸਾਹਿਬ ਜੀ, ਗੁਰ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ, ਸਿਮਰੋ ਅੰਗਦ ਦੁਖ ਨਿਕੰਦਨ, ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ ਧਿਆਵੋ, ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ, ਬਿਘਨਨ ਕੇ ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ, ਸ਼੍ਰੀ ਹਰ ਰਾਇ ਨਮੋ ਕਰ ਜੋਰੀ, ਨਮੋ ਕਰ ਸ਼੍ਰੀ ਹਰ ਕ੍ਰਿਸ਼ਨ ਮਨਾਉ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲਾ, ਸਤਿਗੁਰ ਪਰਮ ਕਿਰਪਾਲਾ, ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ, ਤਰੋਂ ਤਰਾ ਪਰ ਪੁੰਨ ਪੁੰਨ ਸੀਸਾ, ਵਾਹਿਗੁਰੂ ਪੁੰਨ ਪੁੰਨ ਸੀਸਾ, ਬੰਦੋ ਬਾਰ ਬਾਰ ਜਗਦੀਸਾ, ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ, ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ, ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ, ਹਮ ਨਾ ਸਖਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ, ਏਕੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ ਸੋਏ, ਏਕੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ ਸੋਏ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਚੌਪਈ ਬੁਰਜ ਦਰਵਾਜੇ ਬਣਾਇਓ ਖਾਸ, ਮੰਡਿਓ ਸੋ ਮਰਨੋ ਥੈ ਥਾਂ ਵਾਸ, ਬੁਰਜ ਦਰਵਾਜੇ ਬਣਾਇਓ ਖਾਸ, ਮੰਡਿਓ ਸੋ ਮਰਨੋ ਤੈ ਥਾਂ ਵਾਸ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਵਰ ਸ਼ਵਰ ਤਖਤ ਦੇ ਮਾਲਕ, ਧੰਨ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਸਰੂਪ ਗੁਰੂ ਖਾਲਸਾ ਜੀ, ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ 'ਚ ਹਾਜ਼ਰੀ ਭਰਨ ਲਈ ਸਤਿਗੁਰੂ ਨੇ ਸਮਾਂ ਬਖਸ਼ਿਆ। ਬੀਤੇ ਦਿਨੀ ਆਪ ਜੀ ਨੇ ਸਰਵਣ ਕੀਤਾ ਕਿ ਜਦੋਂ ਰਾਮ ਰੌਣੀ ਦਾ ਕਿਲ੍ਹਾ ਉਸਾਰਿਆ ਗਿਆ ਗੁਰੂ ਕੇ ਸਿੰਘਾਂ ਦੇ ਵੱਲੋਂ ਅੰਮ੍ਰਿਤਸਰ ਦੀ ਧਰਤੀ ਤੇ, ਜਿੱਥੇ ਪਾਵਨ ਰਾਮਸਰ ਸਰੋਵਰ ਸਾਹਿਬ ਹੈ, ਉਸ ਰਾਮਸਰ ਸਰੋਵਰ ਦੇ ਕਿਨਾਰੇ ਤੇ ਖਾਲਸਾ ਜੀ ਗੁਰੂ ਕੇ ਸਿੰਘਾਂ ਨੇ ਚਾਰ ਕੰਧਾਂ ਬਣਾਈਆਂ, ਕਿਲ੍ਹੇ ਵਰਗੀਆਂ ਮਜ਼ਬੂਤ ਕੰਧਾਂ। ਉਸ ਤੋਂ ਬਾਅਦ ਹੁਣ ਗੁਰੂ ਕੇ ਸਿੰਘ ਅੱਗੇ ਕਿਵੇਂ ਰਾਮ ਰੌਣੀ ਦੇ ਕਿਲ੍ਹੇ ਦੇ ਵਿੱਚ ਮੋਰਚਾ ਲਾਉਂਦੇ ਨੇ, ਅਤੇ ਕਿਸ ਤਰ੍ਹਾਂ ਫਿਰ ਮੀਰ ਮੰਨੂ ਆਪਣੀਆਂ ਫੌਜਾਂ ਚੜ੍ਹਾ ਕੇ ਭੇਜਦਾ, ਆਪਾਂ ਅੱਜ ਸਰਵਣ ਕਰਾਂਗੇ। ਆਓ ਸਭ ਤੋਂ ਪਹਿਲਾਂ ਸਤਿਗੁਰਾਂ ਨੂੰ ਸੀਸ ਝੁਕਾਉਂਦੇ ਹੋਏ ਦੋਵੇਂ ਹੱਥ ਜੋੜ ਕੇ ਪਿਆਰ ਸਹਿਤ ਉਚਾਰਨ ਕਰੀਏ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਚੌਪਈ ਬੁਰਜ ਦਰਵਾਜੇ ਬਣਾਇਓ ਖਾਸ।
ਹੁਣ ਖਾਲਸਾ ਜੀ ਉਸ ਬੁਰਜ ਦੇ ਰਾਮ ਰੌਣੀ ਕਿਲ੍ਹੇ ਦੇ ਚਾਰ ਦਰਵਾਜੇ ਬਣਵਾਏ,
ਮੰਡਿਓ ਸੋ ਮਰਨੋ ਤਹਿ ਥਾਂ ਵਾਸ,
ਅਤੇ ਇਸ ਤੋਂ ਬਾਅਦ ਗੁਰੂ ਕੇ ਸਿੰਘਾਂ ਨੇ ਮਨ ਵਿੱਚ ਇਹ ਧਾਰ ਲਿਆ ਵੀ ਜਾਂ ਤਾਂ ਦੁਸ਼ਮਣ ਦਾ ਮੁਕਾਬਲਾ ਕਰਾਂਗੇ ਜਾਂ ਮਾਰਾਂਗੇ ਜਾਂ ਮਰਾਂਗੇ ਸ਼ਹੀਦ ਹੋਵਾਂਗੇ। ਇਸ ਤਰ੍ਹਾਂ ਗੁਰੂ ਕੇ ਸਿੰਘਾਂ ਨੇ ਮੋਰਚੇ ਲਾ ਲਏ।
ਜੋ ਲੱਭਿਓ ਕਿਸ ਖਰਸ ਸੋ ਪਾਇਓ।
ਹੁਣ ਖਾਲਸਾ ਜੀ ਉੱਥੇ ਜੰਗ ਲੜਨ ਵਾਸਤੇ ਛਕਣ ਵਾਸਤੇ ਵੀ ਪਦਾਰਥ ਚਾਹੀਦੇ, ਇਸ ਕਰਕੇ ਜੋ ਵੀ ਮਿਲਿਆ ਕਹਿੰਦੇ ਸਾਰਿਆਂ ਨੇ ਇੱਕੋ ਥਾਂ ਦੇ ਉੱਤੇ ਹਾਜ਼ਰ ਕਰ ਦਿੱਤਾ।
ਲੁੱਟਿਓ ਕੁੱਟਿਓ ਥੋ ਜੋ ਪੁੱਜ ਚਾਹਿਓ।
ਜਿਹੜਾ ਵੀ ਕੋਈ ਗੁਰੂ ਕਾ ਸਿੱਖ ਕਿਤੋਂ ਸ਼ੇਰ ਪੰਜਾ ਕਰਕੇ ਕੋਈ ਵੀ ਪਦਾਰਥ ਲਿਆਇਆ, ਇੱਕ ਥਾਂ ਦੇ ਉੱਤੇ ਸਾਰਿਆਂ ਨੇ ਇਕੱਠੇ ਕਰ ਦਿੱਤੇ।
ਚਾਰੇ ਔਰ ਤੈ ਰੋਣੀ ਬਣਾਈ
ਅਤੇ ਚਾਰੇ ਪਾਸੇ ਕਿਲੇ ਦੀਆਂ ਮਜ਼ਬੂਤ ਕੰਧਾਂ ਬਣਾ ਲਈਆਂ।
ਹਿਮ ਕਰ ਰੋਣੀ ਨਾਮ ਸਦਾਈ।
ਰਾਮਸਰ ਸਰੋਵਰ ਦੇ ਕਿਨਾਰੇ ਤੇ ਇਹ ਕਿਲਾ ਬਣਾਇਆ ਗਿਆ, ਇਸ ਕਰਕੇ ਰਾਮ ਰੋਣੀ ਕਿਲਾ ਇਸ ਨੂੰ ਕਿਹਾ ਜਾਂਦਾ ਹੈ।
ਗਿਰਦੇ ਲਏ ਭੋਏ ਮੋਰਚੇ ਪੁਟਾਏ।
ਤੇ ਉਸ ਤੋਂ ਬਾਅਦ ਖਾਲਸਾ ਜੀ ਇਸ ਕਿਲੇ ਦੇ ਚਾਰੇ ਪਾਸੇ ਵੀ ਨਾ ਖਾਈ ਪੁੱਟ ਦਿੱਤੀ, ਡੂੰਗੀ ਖਾਈ ਤੇ ਮੋਰਚੇ ਬਣਾ ਲਏ।
ਖਾਈ ਲਈ ਅਤ ਗਹਿਰ ਕਰਾਏ।
ਉਹ ਜਿਹੜੀ ਖਾਈ ਬਣਾਈ ਸੀ ਇਸ ਕਰਕੇ ਵੀ ਜਦੋਂ ਦੁਸ਼ਮਣ ਚੜ ਕੇ ਆਵੇ ਤੇ ਆਲੇ ਦੁਆਲੇ ਪਾਣੀ ਪਾਇਆ ਜਾਵੇਗਾ, ਤੇ ਜਦੋਂ ਦੁਸ਼ਮਣ ਚੜ ਕੇ ਆਵੇਗਾ ਤੇ ਖਾਈ ਦੇ ਕਾਰਨ ਕਿਲੇ ਵਿੱਚ ਪ੍ਰਵੇਸ਼ ਨਹੀਂ ਕਰ ਸਕੇਗਾ। ਅੱਜ ਵੀ ਜਦੋਂ ਆਪਾਂ ਕਿਲਿਆਂ ਨੂੰ ਵੇਖਦੇ ਹਾਂ, ਕਿਲਿਆਂ ਦੇ ਆਲੇ ਦੁਆਲੇ ਇੱਕ ਸੂਆ ਜਾਂ ਇੱਕ ਖਾਈ ਦੀ ਤਰ੍ਹਾਂ ਬਣਾਇਆ ਹੁੰਦਾ, ਉਹਦੇ ਵਿੱਚ ਰਾਜੇ ਮਹਾਰਾਜੇ ਪਾਣੀ ਛੱਡ ਕੇ ਬਾਅਦ ਵਿੱਚ ਮਗਰਮੱਛ ਛੱਡ ਦਿੰਦੇ ਸੀ ਕਿ ਦੁਸ਼ਮਣ ਕਿਲੇ ਵਿੱਚ ਨਾ ਆ ਜਾਵੇ। ਸੋ ਇਸ ਤਰ੍ਹਾਂ ਗੁਰੂ ਕੇ ਸਿੰਘਾਂ ਨੇ ਵੀ ਰਾਮ ਰੋਣੀ ਦੇ ਆਲੇ ਦੁਆਲੇ ਇੱਕ ਖਾਈ ਬਣਾ ਲਈ।
ਆਪੇ ਪਟੇ ਆਪੇ ਉਹ ਸਾਰੇ।
ਹੁਣ ਇਹ ਗੁਰੂ ਕੇ ਸਿੰਘ ਨੇ ਜਿਹੜੇ ਜੰਗ ਲੜਨ ਲਈ ਤਿਆਰ ਨੇ, ਭਾਈ ਰਤਨ ਸਿੰਘ ਭੰਗੂ ਕਹਿੰਦੇ ਖੁਦ ਹੀ ਕਿਲਾ ਬਣਾਇਆ, ਖੁਦ ਹੀ ਇਹਨਾਂ ਨੇ ਮਿੱਟੀ ਪੁੱਟੀ, ਖੁਦ ਹੀ ਖਾਲਸਾ ਜੀ ਰਾਮ ਰੋਣੀ ਦੇ ਕਿਲੇ ਦੀ ਉਸਾਰੀ ਕਰ ਲਈ। ਸਾਰਾ ਕੁਝ ਗੁਰੂ ਕੇ ਸਿੱਖ ਆਪਣੇ ਹੱਥੀ ਕਰ ਰਹੇ ਨੇ।
ਰਾਮ ਮਜੂਰ ਸਿੰਘ ਗੁਰੂ ਪਿਆਰੇ।
ਇਹ ਗੁਰੂ ਸਾਹਿਬ ਦੀ ਕਿਰਪਾ ਨਾਲ ਗੁਰੂ ਘਰ ਦੇ ਕਾਰਜ ਸਿੱਖ ਆਪ ਹੀ ਕਰਦੇ ਨੇ।
ਰਾਤ ਦਿਵਸ ਕਰ ਕੰਧ ਚਿਨਾਈ।
ਦਿਨ ਰਾਤ ਇੱਕ ਕਰਕੇ ਇਹਨਾਂ ਨੇ ਕੰਧਾਂ ਬਣਾਈਆਂ।
ਕਿਛ ਕਿਆਸਰੋ ਲਿਓ ਬਣਾਈ।
ਹੁਣ ਗੁਰੂ ਕੇ ਸਿੰਘਾਂ ਨੇ ਆਸਰਾ ਬਣਾ ਲਿਆ, ਦੁਸ਼ਮਣ ਦੇ ਨਾਲ ਮੁਕਾਬਲਾ ਕਰਨ ਵਾਸਤੇ ਇੱਕ ਮੋਰਚਾ ਬਣਾ ਲਿਆ।
ਸਿੰਘ ਪੰਜ ਸੈ ਪਿਓ ਉਹਾ ਸਾਰੇ।
ਹੁਣ ਰਾਮ ਰੋਣੀ ਕਿਲੇ ਦੇ ਅੰਦਰ ਕੇਵਲ ਤੇ ਕੇਵਲ 500 ਸਿੱਖ ਨੇ, 500 ਗੁਰੂ ਕੇ ਸਿੱਖ ਰਾਮ ਰੋਣੀ ਦੇ ਕਿਲੇ ਦੇ ਅੰਦਰ ਨੇ।
ਸ਼ਹੀਦ ਹੋਣ ਕੋ ਉਨ ਪ੍ਰਣ ਧਾਰੇ।
ਤੇ 500 ਦੇ 500 ਹੀ ਇਹ ਮਨ ਵਿੱਚ ਧਾਰ ਕੇ ਬੈਠੇ ਨੇ ਵੀ ਅੱਜ ਗੁਰੂ ਰਾਮਦਾਸ ਦੇ ਘਰ ਵਾਸਤੇ ਸ਼ਹੀਦੀਆਂ ਪਾਵਾਂਗੇ।
ਔਰ ਜੇ ਆਦ ਦੀ ਜਗ੍ਹਾ ਸੀ ਨਾਹੀ।
ਭਾਈ ਰਤਨ ਸਿੰਘ ਭੰਗੂ ਕਹਿੰਦੇ ਜਗ੍ਹਾ ਹੀ 500 ਸਿੱਖਾਂ ਦੀ ਸੀ, ਜੇ ਹੋਰ ਵੀ ਜਗ੍ਹਾ ਹੁੰਦੀ ਖਾਲਸਾ ਜੀ ਤੇ ਸਿੱਖ ਹੋਰ ਵੀ ਆ ਜਾਂਦੇ, ਕਿਉਂਕਿ ਗੁਰੂ ਪ੍ਰਤੀ ਸਿੱਖਾਂ ਦਾ ਪ੍ਰੇਮ ਐਸਾ, ਕੋਈ ਜਨ ਹਰ ਸਿਉ ਦੇਵੈ ਜੋਰ, ਚਰਨ ਗਹੋਂ ਬਕੋ ਸੁਬਰਸਨਾ ਦੀ ਜਹ ਪ੍ਰਾਨ ਅਕੋਰ। ਇਹ ਆਪਣੇ ਜਿੰਦੜੀ ਵੀ ਲੇਖੇ ਵਿੱਚ ਲਾ ਦਿੰਦੇ ਨੇ।
ਇਸ ਬਿਦ ਸਿੰਘ ਬੜੇ ਘਣੇ ਨਾਹੀ।
ਸੋ ਇਸ ਕਰਕੇ ਕਹਿੰਦੇ ਜਿੰਨੀ ਜਗ੍ਹਾ ਸੀ ਉਸ ਜਗ੍ਹਾ ਮੁਤਾਬਕ 500 ਗੁਰੂ ਕਾ ਸਿੱਖ ਰਾਮ ਰੋਣੀ ਕਿਲੇ ਦੇ ਅੰਦਰ ਚਲਿਆ ਗਿਆ, ਇਸ ਤੋਂ ਜ਼ਿਆਦਾ ਨਹੀਂ ਆਏ ਕਿਉਂਕਿ ਜਗ੍ਹਾ ਨਹੀਂ ਸੀ।
ਖਬਰ ਪਈ ਜਬ ਤੁਰਕ ਕੋ ਲੜਿਓ ਅਚਾਨਕ ਆਏ।
ਤੇ ਜਦੋਂ ਮੀਰ ਮੰਨੂ ਨੂੰ ਪਤਾ ਲੱਗਾ ਵੀ ਗੁਰੂ ਕਿਆ ਸਿੱਖਾਂ ਨੇ ਅੰਮ੍ਰਿਤਸਰ ਇੱਕ ਕਿਲਾ ਬਣਾ ਲਿਆ, ਉਹਨੇ ਫਿਰ ਆਪਣੀਆਂ ਫੌਜਾਂ ਭੇਜ ਦਿੱਤੀਆਂ।
ਮੀਰ ਮੰਨੂ ਨੇ ਭੇਜਿਓ ਦੀਨਾ ਬੇਗ ਚੜਾਏ।
ਤੇ ਜਲੰਧਰ ਦਾ ਸੂਬੇਦਾਰ ਸੀ ਅਦੀਨਾ ਬੇਗ। ਖਾਲਸਾ ਜੀ ਅਦੀਨਾ ਬੇਗ ਨੂੰ ਮੀਰ ਮੰਨੂ ਨੇ ਹੁਕਮ ਕੀਤਾ ਵੀ ਜਾ ਸਿੱਖਾਂ ਦੇ ਹੱਲਾ ਬੋਲ।
ਦੀਵਾਨ ਕੌੜਾ ਮਲ ਸਦੀਕਾ ਨਾਲ।
ਤੇ ਖਾਲਸਾ ਜੀ ਸਦੀਕ ਅਲੀ ਤੇ ਦੀਵਾਨ ਕੌੜਾ ਮਲ ਇਹ ਦੋਵੇਂ ਵੀ ਮੀਰ ਮੰਨੂ ਦੇ ਹੁਕਮ ਲੈ ਕੇ ਸਿੱਖਾਂ ਦੇ ਉੱਤੇ ਚੜ੍ਹਾਈ ਕਰਨ ਲਈ ਤੁਰੇ ਨੇ।
ਅਜੀਜ ਖਾਨ ਤੇ ਸੂਬੇਦਾਰ।
ਇੱਕ ਸੂਬੇਦਾਰ ਹੈ ਜਿਹਦਾ ਨਾਮ ਹੈ ਅਜੀਜ ਖਾਨ। ਇਹ ਅਜੀਜ ਖਾਨ ਵੀ ਸਿੰਘਾਂ ਦੇ ਉੱਤੇ ਹਮਲਾ ਕਰਨ ਲਈ ਧਾਵਾ ਬੋਲਦਾ ਹੈ।
ਰਾਜੇ ਪਹਾੜੀ ਕਈ ਚੜਾਏ।
ਤੇ ਮੀਰ ਮੰਨੂ ਨੇ ਕਈ ਪਹਾੜੀ ਰਾਜਿਆਂ ਨੂੰ ਵੀ ਹੁਕਮ ਕੀਤਾ ਵੀ ਸਿੱਖਾਂ ਨੇ ਕਿਲਾ ਬਣਾਇਆ ਅੰਮ੍ਰਿਤਸਰ ਦੀ ਧਰਤੀ ਤੇ ਜਾ ਕੇ ਮਲੀਆ ਮੇਟ ਕਰ ਦੋ।
ਤੋਪਖਾਨੋ ਬੋ ਸਾਥ ਲਿਆਏ।
ਆਪਣੀਆਂ ਫੌਜਾਂ ਦੇ ਨਾਲ ਵੱਡੇ ਵੱਡੇ ਤੋਪਖਾਨੇ ਵੀ ਭੇਜੇ, ਤੋਪਾਂ ਵੀ ਚੜਾ ਕੇ ਭੇਜ ਦਿੱਤੀਆਂ।
ਤੁਰਕਨ ਤਬ ਰਣਗੜੋ ਬਣਾ ਬਣਾਇਆ।
ਇਸ ਤਰ੍ਹਾਂ ਜਦੋਂ ਅੰਮ੍ਰਿਤਸਰ ਦੀ ਧਰਤੀ ਤੇ ਆਏ ਤੇ ਤੁਰਕਾਂ ਨੇ ਰਣ ਤੱਤੇ ਦੇ ਅੰਦਰ ਜੰਗ ਦੇ ਮੈਦਾਨ ਦੇ ਅੰਦਰ ਇੱਕ ਥੰਭ ਗੜ ਦਿੱਤਾ, ਮੋਰਚੇ ਬਣਾ ਲਏ,
ਰੋਣੀ ਦਰਵਾਜੇ ਸਨਮੁਖ ਟਿਕਾਇਆ।
ਖਾਲਸਾ ਜੀ ਰਾਮ ਰੋਣੀ ਕਿਲੇ ਦੇ ਦਰਵਾਜੇ ਦੇ ਸਾਹਮਣੇ ਤੋਪਾਂ ਖੜੀਆਂ ਕਰ ਦਿੱਤੀਆਂ ਕਿ ਇਹ ਤੋਪ ਦੇ ਗੋਲੇ ਦਾ ਨਿਸ਼ਾਨਾ ਬੰਨੀਏ ਤੇ ਦਰਵਾਜੇ ਨੂੰ ਭੰਨ ਕੇ ਅੰਦਰ ਚਲੇ ਜਾਈਏ।
ਤਬੇ ਖਾਲਸੇ ਬਾਤ ਵਿਚਾਰੀ।
ਜਦੋਂ ਤੋਪਾਂ ਦੇ ਮੂੰਹ ਰਾਮ ਰੋਣੀ ਕਿਲੇ ਵੱਲ ਕੀਤੇ ਉਦੋਂ ਫਿਰ ਗੁਰੂ ਕਿਆ ਸਿੱਖਾਂ ਨੇ ਮਨ ਵਿੱਚ ਵਿਚਾਰ ਕੀਤੀ,
ਤੁਰਕਨ ਪਾਈ ਹਮ ਪੈ ਭਾਰੀ,
ਕਿ ਜਿਹੜੀ ਤੁਰਕ ਫੌਜ ਵੱਡੀ ਗਿਣਤੀ ਵਿੱਚ ਚੜ ਕੇ ਆਈ ਹੈ ਸਾਡੇ ਤੇ ਭਾਰੀ ਪੈ ਜਾਵੇਗੀ।
ਉਹ ਸ਼ਹੀਦ ਹੋ ਤੁਰਕਨ ਮਾਰੋ।
ਇਸ ਕਰਕੇ ਹੁਣ ਖਾਲਸਾ ਜੀ ਸਮਾਂ ਆ ਗਿਆ, ਸ਼ਹੀਦ ਹੋਈਏ ਜਾਂ ਮਾਰੀਏ ਤੇ ਜਾਂ ਮਰੀਏ।
ਇਹ ਵੀ ਸੁਣੀਏ ਜਗਤ ਅਖਾਰੋ।
ਸੋ ਇਸ ਤਰ੍ਹਾਂ ਖਾਲਸਾ ਜੀ ਗੁਰੂ ਕੇ ਸਿੱਖਾਂ ਨੇ ਜਦੋਂ ਇਹ ਫੈਸਲਾ ਲੈ ਲਿਆ,
ਦੀਨ ਮਜ਼ਬ ਕੋ ਯਹ ਹੈ ਯੁੱਧ,
ਤੇ ਗੁਰੂ ਕੇ ਸਿੱਖ ਕਹਿੰਦੇ ਖਾਲਸਾ ਜੀ ਇਹ ਹੁਣ ਜਿਹੜਾ ਧਰਮ ਯੁੱਧ ਹੋਵੇਗਾ, ਜੋ ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤੇ ਨਾ ਧਰਮ ਯੁੱਧ ਕੇ ਚਾਏ, ਕਿ ਜਿਹੜਾ ਪੰਥ ਬਣਾਇਆ ਧਰਮ ਯੁੱਧ ਦੀ ਭਾਵਨਾ ਵਾਸਤੇ, ਧਰਮ ਯੁੱਧ ਦੇ ਚਾਅ ਵਾਸਤੇ ਬਣਾਇਆ, ਇਹ ਕਿਸੇ ਦੀ ਨਿੱਜੀ ਰੰਜਿਸ਼ ਜਾਂ ਨਿੱਜੀ ਲੜਾਈ ਨਹੀਂ ਸੀ, ਕੇਵਲ ਤੇ ਕੇਵਲ ਸਮਾਜ ਦੇ ਭਲੇ ਵਾਸਤੇ, ਸਮਾਜ ਦੇ ਹੱਕ ਮੁਗਲ ਹਕੂਮਤ ਤੋਂ ਦਬਾਉਣ ਵਾਸਤੇ, ਇਸ ਸਮਾਜ ਦੇ ਭਲੇ ਵਾਸਤੇ ਕੀਤੀ ਗਈ ਸਿੰਘਾਂ ਵੱਲੋਂ ਇੱਕ ਧਰਮ ਯੁੱਧ ਦੀ ਲੜਾਈ ਸੀ, ਜੋ ਗੁਰੂ ਕੇ ਸਿੱਖਾਂ ਨੇ ਇੱਥੇ ਕਰਨੀ ਚਾਹੀ।
ਛੂਹੇ ਸ਼ਸਤਰ ਤਨ ਹੋਵਗ ਸੁੱਧ,
ਤੇ ਸਾਰੇ ਸਿੱਖ ਇੱਕ ਦੂਸਰੇ ਨੂੰ ਕਹਿਣ ਲੱਗੇ ਵੀ ਖਾਲਸਾ ਜੀ ਜਦੋਂ ਦੁਸ਼ਮਣ ਦਾ ਸ਼ਸਤਰ ਤੁਹਾਡੇ ਤਨ ਤੇ ਆ ਕੇ ਲੱਗੇਗਾ ਤੇ ਤੁਹਾਡਾ ਤਨ ਪਵਿੱਤਰ ਹੋ ਜਾਵੇਗਾ।
ਦੋਹਰਾ ਤਬ ਦਾ ਸਿੰਘ ਨਿਕਸ ਕੈ ਰਣਗੜ ਲਿਓ ਛੁਡਾਏ।
ਉਦੋਂ ਫਿਰ ਰਾਮ ਰੋਣੀ ਕਿਲੇ ਤੋਂ ਬਾਹਰ ਦਸ ਦਸ ਗੁਰੂ ਕੇ ਸਿੱਖ ਜਥੇ ਬਣਾ ਕੇ ਜਾਂਦੇ, ਦਸ ਦਸ ਜਥੇ ਬਣਾ ਕੇ ਜਾਂਦੇ ਤਾਂ ਕਿ ਦੁਸ਼ਮਣ ਦਾ ਮੁਕਾਬਲਾ ਰਣ ਤੱਤੇ ਦੇ ਅੰਦਰ ਜਾ ਕੇ ਕਰ ਸਕੀਏ।
ਤੁਰਕਨ ਮਾਰ ਸੋ ਮਰ ਗਏ, ਜੋ ਬਚੇ ਹੋ ਰਲੇ ਉਸ ਪੁਨ ਆਏ।
ਹੁਣ ਅੱਗੇ ਤੋਪਾਂ ਦੇ ਗੋਲੇ ਨੇ, ਅੱਗੇ ਬੰਦੂਕਾਂ ਦੀਆਂ ਗੋਲੀਆਂ, ਇਧਰੋਂ ਗੁਰੂ ਕੇ ਸਿੱਖ ਖਾਲਸਾ ਜੀ ਅਰਦਾਸਾ ਕਰਕੇ ਦਸ ਦਸ ਜਥੇ ਬਣਾ ਕਰਕੇ ਬਾਹਰ ਨੂੰ ਜਾਂਦੇ, ਦੁਸ਼ਮਣ ਦਾ ਮੁਕਾਬਲਾ ਕਰਦੇ। ਅਖੀਰ ਤੋਪਾਂ ਦੇ ਗੋਲਿਆਂ ਦੇ ਸਾਹਮਣੇ ਗੁਰੂ ਕੇ ਸਿੱਖ ਆਪਣੀਆਂ ਛਾਤੀਆਂ ਡੋਂਦੇ, ਛਾਤੀਆਂ ਦੇ ਵਿੱਚ ਤੋਪਾਂ ਦੇ ਗੋਲੇ ਵੱਜਦੇ ਤੇ ਸਿੱਖ ਸ਼ਹੀਦ ਹੋ ਜਾਂਦੇ। ਇਸ ਤਰ੍ਹਾਂ ਦੁਸ਼ਮਣ ਦਾ ਮੁਕਾਬਲਾ ਕਰਦੇ ਕਰਦੇ ਗੁਰੂ ਕੇ ਸਿੰਘ ਸ਼ਹੀਦ ਹੋਏ। ਜਿਹੜਾ ਕੋਈ ਸਿੱਖ ਬਚ ਜਾਂਦਾ ਉਹ ਵਾਪਸ ਅਬ ਰਾਮ ਰੋਣੀ ਦੇ ਕਿਲੇ ਵਿੱਚ ਆ ਜਾਂਦਾ।
ਕਹਿੰਦੇ
ਜਿਵੇਂ ਸ਼ੇਰ ਗਰਜਦਾ ਨਾ, ਸ਼ੇਰ ਬੜਕ ਮਾਰਦਾ, ਕਹਿੰਦੇ ਇਸ ਬੱਬਰ ਸ਼ੇਰ ਦੀ ਤਰ੍ਹਾਂ ਗੁਰੂ ਕੇ ਸਿੰਘ ਹੱਲਾ ਕਰਦੇ ਨੇ, ਤੇ ਖਾਲਸਾ ਜੀ ਮੁਸਲਮਾਨ ਤੇ ਮੁਗਲ ਹਕੂਮਤ ਦੇ ਸਿਪਾਹੀ ਇਹ ਕਹਿਣ ਲੱਗ ਪਏ ਸੀ, ਸਿੰਘ ਕਰੇ ਜਬ ਹੱਲਾ, ਕਹਿੰਦੇ ਮੱਚ ਜਾਏ ਥੜ ਥੱਲਾ। ਕਹਿੰਦੇ ਜਦੋਂ ਗੁਰੂ ਕੇ ਸਿੱਖ ਅਕਾਲ ਅਕਾਲ ਗੁਰਬਰ ਅਕਾਲ ਦਾ ਜਕਾਰਾ ਗਜਾ ਕੇ ਜੰਗ ਦੇ ਮੈਦਾਨ ਵਿੱਚ ਜਾ ਕੇ ਹੱਲਾ ਮਚਾਉਂਦੇ, ਕਹਿੰਦੇ ਅੰਦਰ ਤੱਕ ਉਹਨਾਂ ਨੂੰ ਕੰਬਣੀ ਛਿੜ ਜਾਂਦੀ ਦੁਸ਼ਮਣਾਂ ਨੂੰ, ਜਿਹੜੇ ਤੋਪਾਂ ਲੈ ਕੇ ਚੜ ਕੇ ਆਉਂਦੇ ਸੀ। ਕਹਿੰਦੇ ਉਹਨਾਂ ਦੀ ਇੱਕ ਵਾਰ ਆਤਮਾ ਕੰਬ ਜਾਂਦੀ ਜਦੋਂ ਸਿੰਘਾਂ ਦੇ ਪ੍ਰਤਾਪੀ ਚਿਹਰੇ ਵੇਖਦੇ।
ਜਨ ਬਿਜਲ ਵਿੱਚ ਕਣਕੇ ਧਾਵੇ,
ਕਹਿੰਦੇ ਜਿਵੇਂ ਬੱਦਲਾਂ ਦੇ ਵਿੱਚ ਬਿਜਲੀ ਚਮਕਦੀ ਹੈ, ਬਿਜਲੀ ਗੜਕਦੀ ਹੈ। ਕਹਿੰਦੇ ਇਸ ਤਰ੍ਹਾਂ ਜੰਗ ਦੇ ਮੈਦਾਨ ਦੇ ਅੰਦਰ ਗੁਰੂ ਕੇ ਸਿੰਘਾਂ ਦੀਆਂ ਸ਼ਮਸ਼ੀਰਾਂ ਚਮਕਦੀਆਂ, ਤੇ ਜਦੋਂ ਸਿੰਘ ਜਕਾਰਾ ਗਜਾਉਂਦੇ ਇਸ ਤਰ੍ਹਾਂ ਲੱਗਦਾ ਜਿਵੇਂ ਬਿਜਲੀ ਗੜਕ ਰਹੀ ਹੈ। ਤੇ ਖਾਲਸਾ ਜੀ ਵੱਡੇ ਵੱਡੇ ਜਿਹੜੇ ਜਰਨੈਲ ਸਨ ਜਾ ਕੇ ਗੁਰੂ ਕੇ ਸਿੰਘ ਮੁਕਾਬਲਾ ਕਰਦੇ।
ਪੈਰ ਪਿਆ ਦੇ ਘੋੜੇ ਜਿਮਤਾਵੇ,
ਕਹਿੰਦੇ ਸਿੰਘ ਇੰਨੇ ਕੇ ਫੁਰਤੇਲੇ ਸੀ, ਇੰਨੇ ਕੇ ਬਲੀ ਸੀ ਖਾਲਸਾ ਜੀ, ਕਿ ਦੁਸ਼ਮਣ ਘੋੜਿਆਂ ਤੇ ਸਵਾਰ ਸੀ ਤੇ ਗੁਰੂ ਕੇ ਸਿੰਘ ਪੈਦਲ ਜੰਗ ਦੇ ਮੈਦਾਨ ਵਿੱਚ ਸਨ। ਪਰ ਕਹਿੰਦੇ ਫੁਰਤੀ ਇੰਨੀ ਸੀ, ਦੁਸ਼ਮਣ ਘੋੜਿਆਂ ਦੀ ਰਫਤਾਰ ਤੇ ਜਾ ਰਿਹਾ ਸੀ ਤੇ ਗੁਰੂ ਕੇ ਸਿੱਖ ਬਿਨਾਂ ਘੋੜੇ ਤੋਂ ਪੈਦਲ ਹੀ ਜਾ ਕਰਕੇ ਪੂਰੀ ਬਰਾਬਰੀ ਕਰਦੇ ਸੀ। ਇੰਨੀ ਤੇਜ਼ ਦੌੜਦੇ ਸੀ ਵੀ ਘੋੜੇ ਦੇ ਬਰਾਬਰ ਜਾ ਕਰਕੇ ਦੁਸ਼ਮਣ ਨੂੰ ਪਕੜ ਲੈਂਦੇ ਸੀ। ਇਸ ਤਰ੍ਹਾਂ ਗੁਰੂ ਕੇ ਸਿੰਘ ਮਹਾਨ ਸੂਰਬੀਰ ਯੋਧੇ ਸਨ।
ਰਾਤ ਹਨੇਰੀ ਸਿੰਘ ਜਾਏ ਪਰੇ,
ਤੇ ਜਦੋਂ ਹਨੇਰੀ ਰਾਤ ਹੋਣੀ ਗੁਰੂ ਕੇ ਸਿੱਖਾਂ ਨੇ ਜਾ ਕੇ ਅੱਧੀ ਰਾਤ ਨੂੰ ਦੁਸ਼ਮਣ ਦੇ ਖਾਲਸਾ ਜੀ ਡੇਰਿਆਂ ਤੇ ਹੱਲਾ ਬੋਲ ਦੇਣਾ,
ਸਿੰਘਨ ਭੁਲਾਵੇ ਤੁਰਕ ਆਪ ਮਰੇ।
ਤੇ ਜਦੋਂ ਅੱਧੀ ਰਾਤ ਗੁਰੂ ਕੇ ਸਿੰਘਾਂ ਨੇ ਜਾ ਕੇ ਜਕਾਰੇ ਗਜਾਉਣੇ, ਕਹਿੰਦੇ ਦੁਸ਼ਮਣ ਨੇ ਘਬਰਾ ਜਾਣਾ ਤੇ ਮੁਗਲ ਹਕੂਮਤ ਦੀਆਂ ਫੌਜਾਂ ਆਪਸ ਦੇ ਵਿੱਚ ਹੀ ਇੱਕ ਦੂਸਰੇ ਨੂੰ ਮਾਰਨ ਲੱਗ ਪਈਆਂ।
ਸਿੰਘ ਇੱਕ ਸੌ ਸੰਪੈ ਭਾਰੀ,
ਇੱਕ ਇੱਕ ਗੁਰੂ ਕੇ ਸਿੱਖ ਨੇ ਜਾਣਾ ਤੇ ਸੌ ਸੌ ਨੂੰ ਜਾ ਕਰਕੇ ਸੋਧਾ ਲਾ ਦੇਣਾ। ਐਸੇ ਬਲਵਾਨ ਸੂਰਬੀਰ ਸੀ ਵੀ 1.25 ਲੱਖ ਨੇ ਕੱਲੇ ਨੇ ਜਾਣਾ ਤੇ ਜਾ ਕੇ 100 ਨੂੰ ਘੇਰਾ ਪਾ ਲੈਣਾ।
ਇਸ ਵਿਧ ਥੋੜੇ ਬਹੁ ਕਰਨ ਖੁਆਰੀ,
ਕਹਿੰਦੇ ਇਸ ਤਰ੍ਹਾਂ ਹੈ ਸਨ ਥੋੜੇ ਪਰ ਕਹਿੰਦੇ ਵੱਡੀ ਗਿਣਤੀ ਦੇ ਵਿੱਚ ਦੁਸ਼ਮਣ ਨੂੰ ਖੁਆਰ ਕਰਦੇ ਸੀ, ਵੱਡੀ ਗਿਣਤੀ ਦੇ ਵਿੱਚ ਦੁਸ਼ਮਣ ਦਾ ਨੁਕਸਾਨ ਕਰਦੇ ਸੀ।
ਸੋਹਰਾ ਲੁਕਿਓ ਛਪਿਓ ਕੋ ਸਿੰਘ ਤਬ ਝਾੜਨ ਖੱਡਣ ਹੋਏ।
ਹੁਣ ਖਾਲਸਾ ਜੀ ਜਿਹੜਾ ਕੋਈ ਸਿੰਘ ਬਾਹਰ ਸੀ, ਜਿਹੜਾ ਕਿਤੇ ਜੰਗਲਾਂ ਦੇ ਵਿੱਚ ਝਾੜੀਆਂ ਦੇ ਵਿੱਚ ਖੁੱਡਾਂ ਦੇ ਵਿੱਚ ਲੁਕਿਆ ਸੀ,
ਤੁਰਕਨ ਉੱਪਰ ਆ ਪਰੇ ਹੁਣ ਸ਼ਹੀਦ ਸੋਏ,
ਤੇ ਉਹ ਵੀ ਖਾਲਸਾ ਜੀ ਜੰਗਲਾਂ ਤੋਂ ਬਾਹਰ ਆ ਕੇ ਤੁਰਕਾਂ ਤੇ ਚੜ੍ਹਾਈ ਕਰ ਦਿੰਦੇ, ਮੁਗਲਾਂ ਤੇ ਚੜ੍ਹਾਈ ਕਰਕੇ ਸ਼ਹੀਦੀ ਜਿਹੜੀ ਕਿ ਉਹ ਪ੍ਰਾਪਤ ਕਰਦੇ ਤੇ ਸ਼ਹਾਦਤ ਦੀ ਦਾਤ ਆਪਣੀ ਝੋਲੀ ਵਿੱਚ ਲੈਂਦੇ।
ਤਬ ਤੁਰਕਨ ਨੇ ਸੁਰੰਗ ਲਗਾਈ,
ਉਦੋਂ ਫਿਰ ਕਹਿੰਦੇ ਜਦੋਂ ਵੱਡੀ ਗਿਣਤੀ ਦੇ ਵਿੱਚ ਸਿੱਖ ਇਸ ਤਰ੍ਹਾਂ ਨੁਕਸਾਨ ਕਰਨ ਲੱਗ ਪਏ, ਕਹਿੰਦੇ ਤੁਰਕਾਂ ਨੇ ਇੱਕ ਵਿਉਂਤ ਬਣਾਈ, ਰਣਨੀਤੀ ਬਣਾਈ ਵੀ ਰਾਮ ਰੌਣੀ ਕਿਲੇ ਦੇ ਵੱਲ ਜਾਣ ਵਾਸਤੇ ਇੱਕ ਸੁਰੰਗ ਪੁੱਟ ਲਈਏ। ਕਹਿੰਦੇ ਇਸ ਤਰ੍ਹਾਂ ਫਿਰ ਮੁਗਲ ਹਕੂਮਤ ਦੇ ਸਿਪਾਹੀ ਇੱਕ ਸੁਰੰਗ ਬਣਾਉਣ ਲੱਗ ਪਏ ਵੀ ਸੁਰੰਗ ਦੁਆਰਾ ਰਾਮ ਰੌਣੀ ਕਿਲੇ ਦੇ ਅੰਦਰ ਜਾਈਏ ਤੇ ਅੰਦਰ ਜਾ ਕੇ ਇੱਕੋ ਵਾਰ ਦੇ ਵਿੱਚ ਸਿੱਖਾਂ ਨੂੰ ਖਤਮ ਕਰ ਦਈਏ।
ਸਿੰਘਨ ਡੂੰਗੀ ਕਰੀ ਅੱਗਿਓਂ ਖਾਈ,
ਕਹਿੰਦੇ ਇਧਰੋਂ ਮੁਗਲ ਹਕੂਮਤ ਦੇ ਸਿਪਾਹੀ ਸੁਰੰਗਾ ਪੁੱਟਦੇ ਤੇ ਉਧਰੋਂ ਜਿਹੜੀ ਖਾਈ ਬਣਾਈ ਸੀ ਗੁਰੂ ਕੇ ਸਿੱਖਾਂ ਨੇ ਆਲੇ ਦੁਆਲੇ ਰਾਮ ਰੌਣੀ ਕਿਲੇ ਦੇ, ਕਹਿੰਦੇ ਗੁਰੂ ਕੇ ਸਿੱਖ ਉਹਨੂੰ ਹੋਰ ਵੀ ਡੂੰਘਾ ਕਰਨ ਲੱਗ ਪਏ।
ਮਦ ਖਾਈ ਬਹੁ ਸਿੰਘ ਬਹਿ ਰਹੇ,
ਤੇ ਕਹਿੰਦੇ ਡੂੰਘੀ ਕਰਕੇ ਨਾ ਖਾਈ ਨੂੰ ਗੁਰੂ ਕੇ ਸਿੱਖ ਉੱਥੇ ਮੋਰਚਾ ਬਣਾ ਕੇ ਬੈਠ ਗਏ।
ਸੁਰੰਗ ਅੱਗੇ ਨਹੀਂ ਚੱਲਣੇ ਦਹੇ,
ਤੇ ਜਦੋਂ ਖਾਲਸਾ ਜੀ ਮੁਗਲ ਹਕੂਮਤ ਦੇ ਸਿਪਾਹੀ ਸੁਰੰਗ ਪੁੱਟਦੇ ਪੁੱਟਦੇ ਨਜ਼ਦੀਕ ਨੂੰ ਆ ਗਏ, ਕਹਿੰਦੇ ਗੁਰੂ ਕੇ ਸਿੰਘ ਬਰਛੇ ਮਾਰ ਮਾਰ ਕੇ ਅਗਾਂਹ ਨੂੰ ਵਧਣ ਨਹੀਂ ਦਿੰਦੇ।
ਲੜਕੇ ਮਰਨੋਂ ਡਰੇ ਸਿੰਘ ਨਾਹੀਂ,
ਕਿਉਂਕਿ ਗੁਰੂ ਕੇ ਖਾਲਸੇ ਲੜਕੇ ਮਰਨ ਤੋਂ ਡਰਦੇ ਨਹੀਂ। ਜਿਹੜੇ ਰੋਜ਼ਾਨਾ ਹੀ ਪੜ੍ਹਦੇ ਹੋਣ ਕਬੀਰ ਮੋਹੇ ਮਰਨੇ ਕਾ ਚਾਉ ਹੈ ਮਰੋ ਤਾਂ ਹਰ ਕੇ ਦੁਆਰ, ਉਹ ਮੌਤ ਤੋਂ ਜਾਂ ਮਰਨ ਤੋਂ ਨਹੀਂ ਡਰਦੇ।
ਖਰਚ ਗਿਓ ਮੁੱਕ ਗਮ ਪਿਓ ਤਾਂ ਹੀ,
ਹੁਣ ਜੰਗ ਦੇ ਵਿੱਚ ਜੂਝਦੇ ਜੂਝਦੇ ਲੜਦੇ ਲੜਦੇ ਖਾਲਸਾ ਜੀ ਖਰਚਾ ਵੀ ਮੁੱਕ ਗਿਆ, ਭਾਵ ਅੰਦਰ ਕੋਈ ਰਾਸ਼ਨ ਨਹੀਂ, ਅੰਦਰ ਕੋਈ ਦਾਰੂ ਸਿੱਕਾ ਨਹੀਂ, ਅੰਦਰ ਕੋਈ ਬਰੂਦ ਹਥਿਆਰ ਨਾ ਰਹਿ ਗਿਆ।
ਬਹੁ ਭੀੜ ਤੈ ਤੁਰਕਨ ਪਾਈ,
ਤੇ ਤੁਰਕਾਂ ਨੂੰ ਜਦੋਂ ਪਤਾ ਲੱਗਾ ਵੀ ਹੁਣ ਸਿੰਘ ਥੋੜੇ ਠੰਡੇ ਪੈ ਗਏ, ਹੱਲਾ ਘੱਟ ਹੋ ਰਿਹਾ, ਉਹਨਾਂ ਨੇ ਫਿਰ ਇੱਕੋ ਵਾਰ ਦੇ ਵਿੱਚ ਧਾਵਾ ਬੋਲਣਾ ਚਾਹਿਆ।
ਸਿੰਘਨ ਬਾਤ ਮੌਤ ਲੈ ਆਈ,
ਤੇ ਖਾਲਸਾ ਜੀ ਭਾਈ ਰਤਨ ਸਿੰਘ ਭੰਗੂ ਕਹਿੰਦੇ ਤੁਰਕਾਂ ਨੇ ਧਾਵਾ ਨਹੀਂ ਬੋਲਿਆ, ਇਸ ਤਰ੍ਹਾਂ ਹੋਇਆ ਵੀ ਜਿਵੇਂ ਗੁਰੂ ਕੇ ਸਿੱਖਾਂ ਦੀ ਮੌਤ ਹੀ ਆ ਗਈ ਹੋਵੇ, ਭਾਵ ਸ਼ਹੀਦੀਆਂ ਦਾ ਸਮਾਂ ਆ ਗਿਆ ਹੋਵੇ।
ਤਬੇ ਖਾਲਸੇ ਬਾਤ ਵਿਚਾਰੀ,
ਉਦੋਂ ਫਿਰ ਗੁਰੂ ਕੇ ਸਿੰਘਾਂ ਨੇ ਜਦੋਂ ਵੇਖਿਆ ਵੀ ਮੁਗਲ ਹਕੂਮਤ ਦੀ ਫੌਜ ਵੱਡੀ ਗਿਣਤੀ ਵਿੱਚ ਆ ਰਹੀ ਹੈ, ਤੇ ਫਿਰ ਖਾਲਸੇ ਨੇ ਇੱਕ ਗੁਰਮਤਾ ਕੀਤਾ,
ਨੱਠ ਗਏ ਪੱਤ ਜਾਏ ਹਮਾਰੀ।
ਸਿੱਖ ਕਹਿਣ ਲੱਗੇ ਵੀ ਖਾਲਸਾ ਜੀ ਜੇ ਜੰਗ ਦਾ ਮੈਦਾਨ ਛੱਡ ਕੇ ਭੱਜ ਗਏ ਤੇ ਪੱਤ ਚਲੀ ਜਾਵੇ, ਤੇ ਗੁਰੂ ਕੀ ਬਾਣੀ ਕਹਿੰਦੀ ਹੈ ਜੇ ਜੀਵੈ ਪੱਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ, ਜੇ ਜਿਉਂਦਿਆਂ ਜੀ ਪੱਗ ਲੈ ਜਾਵੇ ਪੱਤ ਲੈ ਜਾਵੇ ਤੇ ਬੰਦੇ ਦੇ ਜਿਉਣੇ ਦੇ ਉੱਤੇ ਤ੍ਰਿਗਕਾਰ ਹੁੰਦੀ ਹੈ ਖਾਲਸਾ ਜੀ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਕਿਰਪਾ ਕਰਕੇ ਨਾ ਖਾਲਸੇ ਨੂੰ ਰਣ ਛੋੜ ਨਹੀਂ ਬਣਾਇਆ, ਬਲਕਿ ਰਣ ਦੇ ਮੈਦਾਨ ਦੇ ਵਿੱਚ ਜੂਝਣ ਵਾਲਾ ਰਣ ਜੂਝ ਬਣਾਇਆ। ਰਣ ਛੱਡ ਕੇ ਭੱਜ ਜਾਣਾ ਉਹਨੂੰ ਕਹਿੰਦੇ ਨੇ ਰਣ ਛੋੜ। ਅੱਜ ਵੀ ਇੱਕ ਕ੍ਰਿਸ਼ਨ ਜੀ ਦਾ ਮੰਦਿਰ ਹੈ, ਉਹਦਾ ਨਾਮ ਹੀ ਰਣ ਛੋੜ ਹੈ, ਕਿਉਂਕਿ ਇੱਕ ਜੰਗ ਦੇ ਮੈਦਾਨ ਦੇ ਵਿੱਚ ਕ੍ਰਿਸ਼ਨ ਭਗਵਾਨ ਵੀ ਜੰਗ ਛੱਡ ਕੇ ਚਲੇ ਗਏ ਸੀ ਤੇ ਅੱਜ ਵੀ ਸਨਾਤਨ ਮਤ ਦੇ ਪੈਰੋਕਾਰਾਂ ਵਿੱਚੋਂ ਕ੍ਰਿਸ਼ਨ ਭਗਵਾਨ ਜੀ ਦਾ ਇੱਕ ਨਾਮ ਰਣ ਛੋੜ ਵੀ ਆਇਆ ਹੈ। ਤੇ ਖਾਲਸਾ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸੇ ਨੂੰ ਰਣ ਛੋੜ ਬਿਲਕੁਲ ਵੀ ਨਹੀਂ ਬਲਕਿ ਰਣ ਜੂਝ ਬਣਾਇਆ ਵੀ ਰਣ ਤੱਤੇ ਦੇ ਅੰਦਰ ਜੂਝ ਕੇ ਤੂੰ ਸ਼ਹੀਦ ਹੋ ਜਾ, ਅਤ ਹੀ ਰਣ ਮੈਂ ਤਬ ਜੂਝ ਮਰੋ, ਰਣ ਦੇ ਅੰਦਰ ਜੂਝਣ ਵਾਲਾ ਬਣਾਇਆ। ਤੇ ਵੇਖੋ ਉਹ ਗੁਰੂ ਕੇ ਸਿੱਖ ਜਦੋਂ ਸਾਹਮਣੇ ਤੋਪਾਂ ਆ ਰਹੀਆਂ, ਉਦੋਂ ਗੁਰੂ ਕੇ ਸਿੱਖ ਇਹ ਕਹਿ ਰਹੇ ਵੀ ਜੇ ਭੱਜਾਂਗੇ ਛੱਡ ਕੇ ਜਾਵਾਂਗੇ ਪੱਤ ਲੈ ਜਾਵੇਗੀ, ਤੇ ਹੁਣ ਛੱਡ ਕੇ ਜਾਣ ਦਾ ਸਮਾਂ ਨਹੀਂ।
ਲੜ ਕੇ ਮਰਨ ਬਾਤ ਹੈ ਖੂਬ,
ਹੁਣ ਤੇ ਲੜ ਕੇ ਮਰ ਜਾਈਏ ते शहीद दी पदवी हासिल करिए एहो गल चंगी लगदी है बल्कि पिठ विखा के भजना सिख दा फर्ज नहीं।
जग मैं सा को होरे अजूब
कहंदे इस तरह जदों शहीदियां पावांगे ते आउण वालियां नस्लां भी चेते रखणगियां कि साडे पूर्वज साडे बजुर्ग साडी खातर अपने तन कुर्बान करके गए
करके हल्ला इक वार पाहो
ते गुरु के सिख कहंदे हुण समां है भी इक्को वार दे विच हल्ला बोली इको वार दे उत्ते दुश्मन ते धावा बोलीए
तुरकन के सिर शीस लगाओ
तेना मुगलां दे तुरकां दे सिर ते जा करके अपने शरीर रूपी घड़ा भन दईए
दो दो चार चार लै मरो
हुण खालसा जी सिख कहंदे भी मरना ता है मरन लिखाए मंडल महियाए मरना सारिया ने है पर जेड़ा दुश्मन चढ़ के आया हुण दो दो जा चार चार नू लैके ही मरीए इन्हां नूं थोड़ा थोड़ा सोधा ला के जाइए खाली हथ ना जाइए जे जाना ही है नाल चार चार नूं लैके जाइए इस तरह गुरु के सिखां ने विचार कीती
तुरकन स्यों जो युद्ध करो
सो इस तरह कहंदे भी तुरकां नाल जाके हुण युद्ध करिए जंग करिए
दोहरा कर हल्ला तिन पर परे लियो मोर्चो मार
जदो इको वार दे विच गुरु के सिखां ने हल्ला किता जकारे गजा करके धावा बोलिया खालसा जी पहला मोर्चा इत्थे फिर गुरु के सिखां ने फतेह कर लिया
उतो जो दीना बेको सो पै कियो खुवार
जेड़ा अदीना बेग जिन्हू मीर मन्नू ने कहा सी भी अगे होके लड़ी ए अदीना बेग सूबेदार सी खालसा जी अदीना बेग अगे हो करके लड़ रहा सी गुरु के सिखां ने सब तो पहला अदीना बेग दे सिपाहियां नू मार मुकाया अदीना बेग दी खुआरी हो गई
चौपाई फेर सदीके मोर्चा मारे
उस तो बाद जेड़ा सदीक अली दूसरा जरनैल ए सदीक अली भी बड़ा हंकार विच आया सी भी जांदियां ही सिखां नू फतेह कर लियांगा पर खालसा जी इधरों गुरु के खालसे वधे ते सदीक अली इदे भी सिपाही मार मुकाए ते सदीक अली वाला भी मोर्चा गुरु के सिखां ने फतेह कर लिया
वीस सिंगन के तिन्ने संभारे हो
हुण वेखो सदीक अली दे नाल 5-7 हजार तो वध गिणती वे सिपाही सी ते केवल 20 जाने 20 गुरु के सिख सदीक अली ते चढ़ाई करके गए ते भाई रतन सिंह भंगू कहंदे 20 जाने भी सदीक अली ते उदियां फौजां तो सांभे नहीं गए 20 जाणियां ने 20 गुरु के सिखां ने सदीक अली नूं जाके मार मुकाया उहदा मोर्चा फतेह कर लिया ते वेखो ये जज्बा एक ऐसा जज्बा साडे पूर्वजां साडे बजुर्गां च गुरु के सिखां विच सतगुरु ने भरिया सी भी एक तां भुखां भी कटियां कोल हथियार भी बहुते नहीं पर फिर भी सुरत दी एड्डी वड्डी चढ़दी कला सी भी सामने तोपां आ गईयां ते उदों खालसा जी गुरु के सिख जाके मोर्चे फतेह करदे ने
सिंह मझैल बड़ जोधे भारे
ए माझे दे जिहड़े गुरु के सिख कहंदे बड़े सूरबीर योधे सन
पीती पोल उन खंडे दो तारे
क्योंकि उन्होंने खंडे धार पोल पीती है उन्होंने खालसा जी खंडे दी पोल लई हुई है ता करके कहंदे खंडे दी पोल दे विचों ए ताकत मिली है भी ये मर के भी नहीं मुकदे मुर्शद इनका वली भयो है इनको आबे हयात दियो है जदों खालसा जी बार बार हमले करन ते सिख मरदे नहीं सन ना ते बादशाह ने अपने वजीरां नूं पुछिया भी ये मरदे क्यों नहीं ते उदो फिर उहदा वजीर कहंदा मुर्शद इनका वली भयो है इन्हां दा जिहड़ा मुर्शद है ना गुरु गोबिंद सिंह बड़ा ताकतवर है कलाधारी सतगुर है ते उन्हें इन्हां नूं कृपा करके इनको आबे हयात दियो है इन्हां नूं आबे हयात भाव के अमृत छका दिता जिस अमृत नूं छके ए मौत दियां अखां विच अखां पा के भी सिर धड़ दी बाजी लाउण लई तैयार रहिंदे ने सोए खालसा जी ताकत ए स्पिरिट ए जज्बा केवल ते केवल खंडे दी पोल विचों मिलदा गल्ली बाती नहीं मिलदा
दोहरा इस बिद नित प्रत खालसे तरत लड़ाई होए
सोए इसे विधि दे नाल कहंदे नीता प्रत गुरु के खालसे दी मुगलां दे नाल झड़प होई
सिंगन ना तुरकन नते मुके एक मरे वरे आए दोए
खालसा जी तुरक वड्डी गिणती विच चढ़ के आए पर सिंह नहीं मरदे पुराने समय विच ना एक कहावत सी कहंदे आ गुरु नानक दा थड़ा एक ठठा ते दूजा खड़ा ਵੀ ਇਹ ਗੁਰੂ ਨਾਨਕ ਦੇ ਘਰ ਦਾ ਐਸਾ ਥੜਾ ਸਿੱਖਾਂ ਦਾ ਐਸਾ ਥੜਾ ਗੁਰੂ ਨਾਨਕ ਨੇ ਤਿਆਰ ਕੀਤਾ ਵੀ ਇੱਕ ਸਿੱਖ ਸ਼ਹੀਦੀ ਪਾਉਂਦਾ ਇੱਕ ਸਿੱਖ ਦਾ ਲਹੂ ਜਦੋਂ ਧਰਤੀ ਤੇ ਡੁੱਲਦਾ ਤੇ ਉਸ ਲਹੂ ਦੇ ਵਿੱਚੋਂ ਹਜ਼ਾਰਾਂ ਹੋਰ ਪ੍ਰਗਟ ਹੋ ਜਾਂਦੇ। ਇਹ ਗੁਰੂ ਨਾਨਕ ਦਾ ਥੜਾ ਇੱਕ ਢੱਠਾ ਤੇ ਦੂਜਾ ਫਿਰ ਖੜਾ। ਇੱਥੇ ਖਾਲਸਾ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਕਿਰਪਾ ਰਹਿਮਤ ਦੇ ਨਾਲ ਸਿੱਖ ਦਿਨ ਬ ਦਿਨ ਵੱਧਦੇ ਆ। ਕਿਉਂ? ਕਿਉਂਕਿ ਚਲਾਇਆ ਹੋਇਆ ਪੰਥ ਬਾਬੇ ਨਾਨਕ ਦਾ ਅਕਾਲ ਪੁਰਖ ਵਾਹਿਗੁਰੂ ਦਾ ਹੈ।
ਸਿੰਘ ਸੁਮਰ ਮੁੱਕੇ ਨਹੀਂ ਜੈਸੇ ਉਗਲ ਨੀਰ।
ਕਹਿੰਦੇ ਜਿਵੇਂ ਸੋਮੇ ਦੇ ਵਿੱਚੋਂ ਪਾਣੀ ਆਉਂਦਾ ਨਾ ਤੇ ਜਿਹੜਾ ਪਾਣੀ ਸੋਮੇ ਵਿੱਚੋਂ ਨਿਕਲਦਾ ਉਹ ਲਗਾਤਾਰ ਨਿਕਲੀ ਜਾਂਦਾ ਹੈ, ਨਿਕਲੀ ਜਾਂਦਾ ਹੈ, ਕਦੇ ਸੁੱਕਦਾ ਨਹੀਂ। ਜਿਹੜੇ ਪਹਾੜਾਂ ਦੇ ਵਿੱਚੋਂ ਦਰਿਆ ਨਿਕਲ ਰਹੇ ਨੇ ਉਹ ਪਹਾੜਾਂ ਤੋਂ ਨਿਕਲੀ ਜਾ ਰਹੇ, ਸੁੱਕ ਨਹੀਂ ਰਹੇ। ਕਹਿੰਦੇ ਇਸੇ ਤਰ੍ਹਾਂ ਜਿਹੜਾ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਘਰ ਦੇ ਵਿੱਚੋਂ ਸਿੱਖਾਂ ਦਾ ਇਹ ਹੜ੍ਹ ਚੱਲ ਰਿਹਾ, ਖਾਲਸਾ ਜੀ ਇਹ ਰੁਕ ਨਹੀਂ ਰਿਹਾ, ਇਹ ਵਧੀ ਜਾ ਰਿਹਾ, ਦਿਨ ਬ ਦਿਨ ਵੱਧਦਾ ਹੀ ਜਾ ਰਿਹਾ ਤੇ ਵੱਧਦਾ ਹੀ ਰਹੇਗਾ। ਤੇ ਕਹਿੰਦੇ ਵੀ ਜਦੋਂ ਦਰਿਆ ਜਾਂਦਾ ਹੈ ਨਾ ਤੇ ਦਰਿਆ ਜਦੋਂ ਵਹਿੰਦਾ ਦਰਿਆ ਦੇ ਵਹਾਵ ਨੂੰ ਰੋਕਣ ਵਾਸਤੇ ਰਸਤੇ ਵਿੱਚ ਪੱਥਰ ਵੀ ਬੜੇ ਆਉਂਦੇ ਨੇ, ਚਟਾਨਾਂ ਵੀ ਬੜੀਆਂ ਆਉਂਦੀਆਂ। ਪਰ ਕਹਿੰਦੇ ਦਰਿਆ ਦਾ ਪਾਣੀ ਪਰਬਤਾਂ ਨੂੰ ਪੱਥਰਾਂ ਨੂੰ ਚਟਾਨਾਂ ਨੂੰ ਵੇਖ ਕੇ ਰੋਕਦਾ ਨਹੀਂ, ਬਲਕਿ ਉਹਨਾਂ ਪੱਥਰਾਂ ਨੂੰ ਚੀਰਦਾ ਹੋਇਆ ਆਪਣਾ ਰਸਤਾ ਬਣਾ ਹੀ ਲੈਂਦਾ। ਕਹਿੰਦੇ ਇਸੇ ਤਰ੍ਹਾਂ ਜਿਹੜਾ ਇਹ ਦਰਿਆ ਚੱਲ ਰਿਹਾ ਖਾਲਸਾ ਪੰਥ ਦਾ ਇਹ ਰੁਕਦਾ ਨਹੀਂ, ਇਹਦਾ ਵਹਾਵ ਇੰਨੀ ਤੇਜ਼ੀ ਨਾਲ ਵੱਧ ਰਿਹਾ ਵੀ ਜਿਹੜਾ ਵੀ ਕੋਈ ਦੁਸ਼ਮਣ ਇਸ ਵਹਾਵ ਨੂੰ ਖਾਲਸੇ ਪੰਥ ਨੂੰ ਰੋਕਣ ਦਾ ਯਤਨ ਕਰਦਾ ਇਹ ਉਸੇ ਦੁਸ਼ਮਣ ਨੂੰ ਚੀਰਦਾ ਹੋਇਆ ਆਪਣੀ ਆਵਾਜ਼ ਬੁਲੰਦ ਕਰ ਲੈਂਦਾ। ਪਰ ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਕਿਰਪਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਬਖਸ਼ੀ ਖੰਡੇ ਦੀ ਪੋਲ ਦੇ ਨਾਲ ਹੀ ਹਾਸਲ ਹੁੰਦਾ ਹੈ।
ਲੁਕੇ ਛਪੇ ਜੇ ਟਿਗ ਉਤੇ ਆਏ ਜਿਤ ਕਿਤ ਵੜੇ ਤਤਬੀਰ।
ਹੁਣ ਖਾਲਸਾ ਜੀ ਜਿਹੜੇ ਗੁਰੂ ਕਿਸੇ ਖਿੱਦਰ ਉੱਧਰ ਸਨ ਜੰਗਲਾਂ ਦੇ ਵਿੱਚ ਉਹ ਵੀ ਕਹਿੰਦੇ ਤਿਆਰੀਆਂ ਕਰਨ ਲੱਗ ਪਏ ਵੀ ਰਾਮ ਰੋਣੀ ਦੇ ਕਿਲੇ ਵੱਲ ਜਾਈਏ।
ਜਿਮ ਜਿਮ ਸਿੰਘ ਸੁਣੇ ਸਿੰਘ ਮਰੇ।
ਜਿਵੇਂ ਜਿਵੇਂ ਗੁਰੂ ਕੇ ਸਿੱਖਾਂ ਨੂੰ ਪਤਾ ਲੱਗਦਾ ਵੀ ਅੰਮ੍ਰਿਤਸਰ ਦੀ ਧਰਤੀ ਤੇ ਗੁਰੂ ਕੇ ਸਿੱਖ ਸ਼ਹੀਦੀਆਂ ਪਾ ਰਹੇ ਨੇ, ਸਿਰ ਧੜ ਦੀਆਂ ਬਾਜੀਆਂ ਲਾ ਰਹੇ ਨੇ, ਸਿੰਘ ਮੌਤ ਨੂੰ ਪ੍ਰਾਪਤ ਹੋ ਰਹੇ ਨੇ
ਔਰ ਸਿੰਘ ਜਿਮ ਤਿਮ ਤਹਿ ਵਰੇ।
ਤੇ ਗੁਰੂ ਕੇ ਸਿੱਖ ਹੀ ਕਹਿੰਦੇ ਵੀ ਆਪਾਂ ਵੀ ਚੱਲ ਕੇ ਆਪਣੇ ਗੁਰ ਭਾਈਆਂ ਨਾਲ ਸ਼ਹੀਦੀਆਂ ਪਾਈਏ।
ਜੋ ਕੋ ਸਿੰਘ ਨਾ ਵਰਨੇ ਪਾਵੇ।
ਤੇ ਜਿਹੜਾ ਕੋਈ ਗੁਰੂ ਕਾ ਸਿੱਖ ਰਾਮ ਰੋਣੀ ਦੇ ਕਿਲੇ ਵੱਲ ਵੜ ਨਹੀਂ ਸਕਦਾ, ਆ ਨਹੀਂ ਸਕਦਾ,
ਦੰਤ ਪੀਸ ਚੋ ਫੇਰੇ ਧਾਵੇ।
ਕਹਿੰਦੇ ਆਪਣੇ ਦੰਦ ਘਰੀਚਦਾ, ਕਹਿੰਦੇ ਕ੍ਰੋਧ ਵਿੱਚ ਵੀਰ ਰਸ ਵਿੱਚ ਆਉਂਦਾ ਤੇ ਇਹੀ ਵਿਉਂਤ ਬਣਾਉਂਦਾ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੇ ਗੁਰ ਭਾਈਆਂ ਕੋਲ ਜਾਈਏ।
ਕਹੇ ਮਰੇਂਗੇ ਉਨਕੇ ਸਾਥ।
ਸਿੰਘ ਕਹਿੰਦੇ ਜਾ ਕੇ ਆਪਣੇ ਗੁਰ ਭਾਈਆਂ ਨਾਲ ਆਪਣੇ ਸਿੱਖ ਭਰਾਵਾਂ ਨਾਲ ਜਾ ਕੇ ਸਿਰ ਧੜ ਦੀ ਬਾਜੀ ਲਾਵਾਂਗੇ, ਮਰਾਂਗੇ।
ਉਹਨੇ ਦਿਖਾਵੇ ਮਿਲ ਹੱਥ ਹਮ ਹੱਥ।
ਉਹਨਾਂ ਨਾਲ ਮਿਲ ਕੇ ਫਿਰ ਇਹਨਾਂ ਦੁਸ਼ਮਣਾਂ ਦੇ ਨਾਲ ਦੋ ਦੋ ਹੱਥ ਕਰਾਂਗੇ।
ਜੇ ਉਨਕੋ ਹਮ ਕਰੇ ਨਾ ਸਾਥ।
ਤੇ ਜੇ ਐਸੇ ਗੁਰ ਭਾਈਆਂ ਦਾ ਗੁਰਸਿੱਖਾਂ ਦਾ ਰਣ ਤੱਤੇ ਦੇ ਅੰਦਰ ਜਾ ਕਰਕੇ ਸਾਥ ਨਾ ਦਿੱਤਾ,
ਗੁਰ ਦਰਗਾਹ ਕਿਆ ਦਿਖਾਵੇ ਮਾਥ।
ਤੇ ਪ੍ਰਮਾਤਮਾ ਕੋਲ ਜਾ ਕੇ ਕਲਗੀਆਂ ਵਾਲੇ ਦੀ ਦਰਗਾਹ ਵਿੱਚ ਜਾ ਕੇ ਕੀ ਮੂੰਹ ਵਿਖਾਵਾਂਗੇ। ਜੇ ਸਿੱਖਾਂ ਦਾ ਸਾਥ ਨਾ ਦਿੱਤਾ, ਸਿੱਖਾਂ ਨਾਲ ਜਾ ਕੇ ਸ਼ਹੀਦ ਨਹੀਂ ਹੋਏ ਤੇ ਕੀ ਮੁੱਖ ਵਿਖਾਵਾਂਗੇ। ਕਿੰਨਾ ਪਿਆਰ ਹੋਣਾ ਸਿੱਖ ਦਾ ਸਿੱਖ ਦੇ ਨਾਲ ਵੀ ਇੱਕ ਸਿੱਖ ਮਰ ਰਿਹਾ ਤੇ ਦੂਜਾ ਮਰਨ ਵਾਸਤੇ ਤਿਆਰ ਹੈ ਵੀ ਜਾ ਕੇ ਨਾਲ ਹੀ ਮਰ ਜਾਵਾਂ। ਤੇ ਖਾਲਸਾ ਜੀ ਅੱਜ ਸਾਨੂੰ ਵੀ ਚਾਹੀਦਾ ਜਦੋਂ ਕੋਈ ਇੱਕ ਸਿੱਖ ਕਿਸੇ ਮਾੜੇ ਹਾਲਾਤਾਂ ਵਿੱਚ ਹੋਵੇ ਜਾਂ ਕੋਈ ਸਿੱਖ ਲੋੜਵੰਦ ਹੋਵੇ ਜਾਂ ਕਿਸੇ ਸਿੱਖ ਦੇ ਉੱਤੇ ਦੁਨਿਆਵੀ ਗਰੀਬੀ ਆ ਜਾਵੇ, ਕਿਉਂਕਿ ਸਿੱਖ ਕਦੇ ਗਰੀਬ ਨਹੀਂ ਹੁੰਦਾ, ਆਤਮਕ ਤੌਰ ਤੇ ਸਿੱਖ ਵਰਗਾ ਅਮੀਰ ਕੋਈ ਨਹੀਂ, ਪਰ ਸੰਸਾਰਕ ਤੌਰ ਤੇ ਮਾਇਆ ਪੱਖੋਂ ਜੇ ਕਿਸੇ ਸਿੱਖ ਤੇ ਦੁਨਿਆਵੀ ਗਰੀਬੀ ਆ ਜਾਵੇ ਨਾ ਤੇ ਦੂਸਰੇ ਸਿੱਖ ਨੂੰ ਚਾਹੀਦਾ ਉਸ ਸਿੱਖ ਦੀ ਮਦਦ ਜ਼ਰੂਰ ਕਰੀਏ। ਸਿੱਖ ਸਿੱਖ ਦੇ ਨਾਲ ਪਿਆਰ ਕਰੇ, ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ ਇਸ ਤਰ੍ਹਾਂ ਇੱਕ ਦੂਸਰੇ ਦੀਆਂ ਬਾਹਾਂ ਬਣ ਕਰਕੇ ਸਿੱਖ ਸਿੱਖ ਦਾ ਭਲਾ ਲੋਚੇ। ਜਦੋਂ ਸਿੱਖ ਸਿੱਖ ਦਾ ਭਲਾ ਕਰੇਗਾ, ਸਿੱਖ ਦਾ ਸਿੱਖ ਭਲਾ ਕਰੇਗਾ, ਉਸ ਤੋਂ ਬਾਅਦ ਸਿੱਖ ਇਕੱਠੇ ਹੋ ਕੇ ਸਮਾਜ ਦਾ ਭਲਾ ਵੀ ਕਰਨਗੇ। ਪਰ ਅਸੀਂ ਬਾਹਰ ਦੇ ਭਲੇ ਪਹਿਲਾਂ ਕਰਨੇ ਚਾਹੁੰਦੇ ਹਾਂ ਤੇ ਸਿੱਖਾਂ ਦਾ ਬਾਅਦ ਵਿੱਚ, ਪਰ ਪਹਿਲਾਂ ਲੋੜਵੰਦ ਜਿਹੜੇ ਲੋੜਵੰਦ ਗੁਰੂ ਕੇ ਸਿੱਖ ਨੇ, ਜਿਨ੍ਹਾਂ ਦੇ ਬੱਚੇ ਪੜ੍ਹਾਈ ਤੋਂ ਦੂਰ ਨੇ, ਜਿਹਨਾਂ ਕੋਲ ਪੜ੍ਹਾਈ ਦਾ ਖਰਚਾ ਨਹੀਂ ਉਹਨਾਂ ਦਾ ਪੜ੍ਹਾਈ ਦਾ ਖਰਚਾ ਚੁੱਕ ਕੇ ਉਹਨਾਂ ਨੂੰ ਪੜ੍ਹਾਈਏ, ਜਾਂ ਫਿਰ ਜਿਹੜੇ ਬੇਰੋਜ਼ਗਾਰ ਨੇ, ਜਿਨ੍ਹਾਂ ਕੋਲ ਰੁਜ਼ਗਾਰ ਨਹੀਂ ਉਹਨਾਂ ਸਿੱਖਾਂ ਦੀ ਵੀ ਮਦਦ ਵੱਲ ਥੋੜਾ ਧਿਆਨ ਦੇਈਏ। ਤਾਂ ਹੀ ਖਾਲਸਾ ਜੀ ਆਪਾਂ ਸਿੱਖ ਸਿੱਖ ਦੇ ਨਾਲ ਮਿਲ ਕੇ ਫਿਰ ਸਮਾਜ ਦਾ ਭਲਾ ਕਰ ਸਕੇਗਾ।
ਦੋਹਰਾ ਏਕ ਮਰੇ ਦੋਏ ਰਲੇ ਤੁਰਕਨ ਲਖੀ ਜਹਿਰੀਤ।
ਹੁਣ ਖਾਲਸਾ ਜੀ ਤੁਰ ਕੇ ਗੱਲ ਜਾਣ ਗਏ ਵੀ ਇੱਕ ਆਉਂਦਾ ਉਸ ਤੋਂ ਬਾਅਦ ਦੂਸਰਾ ਆ ਜਾਂਦਾ, ਇੱਕ ਮਰਦਾ ਨਾਲੇ ਦੂਸਰਾ ਖੜਾ ਹੋ ਜਾਂਦਾ, ਤੇ ਮੁਗਲ ਹਕੂਮਤ ਦੇ ਸਿਪਾਹੀ ਵੀ ਕਹਿਣ ਲੱਗ ਪਏ ਵੀ ਇਹ ਕੈਸਾ ਥੜਾ ਹੈ, ਵੀ ਇਹ ਕਿਹੋ ਜਿਹਾ ਥੜਾ ਗੁਰੂ ਨਾਨਕ ਨੇ ਤਿਆਰ ਕਰ ਦਿੱਤਾ ਵੀ ਇੱਕ ਡਿੱਗਦਾ ਤੇ ਦੂਜਾ ਖੜਾ ਹੋ ਜਾਂਦਾ, ਇੱਕ ਸਿੱਖ ਨੂੰ ਮਾਰਦੇ ਇੰਨੀ ਮਿਹਨਤ ਤੋਂ ਬਾਅਦ, ਤੇ ਕਹਿੰਦੇ ਦੂਸਰਾ ਸਿੱਖ ਫਿਰ ਤਿਆਰ ਹੋ ਕੇ ਦੁਸ਼ਮਣ ਨਾਲ ਮੁਕਾਬਲਾ ਕਰਨ ਲਈ ਆ ਜਾਂਦਾ। ਖਾਲਸਾ ਜੀ ਤੇ ਇਧਰੋਂ ਕਹਿੰਦੇ ਫਿਰ ਤੁਰਕਾਂ ਨੇ ਬੁਰਜ ਬਣਾ ਲਏ, ਰਸਤਾ ਹੀ ਬੰਦ ਕਰ ਦਿੱਤਾ।
ਚੋਪਈ ਜੋ ਲੋ ਸਿੰਘ ਵੜਤ ਤੋਂ ਧਾਈ,
ਤੇ ਕਹਿੰਦੇ ਜਿਹੜੇ ਗੁਰੂ ਕੇ ਸਿੱਖ ਉਧਰ ਨੂੰ ਵੜਦੇ ਸੀ ਧਾਵਾ ਬੋਲ ਕੇ,
ਦਾਰੂ ਸਿੱਖ ਲੈ ਪੀਵਾਈ,
ਤੇ ਕਿਉਂਕਿ ਹੁਣ ਅੰਦਰ ਤਾਂ ਰਾਮ ਰੋਣੀ ਕਿਲੇ ਦੇ ਅੰਦਰ ਤਾਂ ਕੋਈ ਬਰੂਦ ਨਹੀਂ, ਹਥਿਆਰ ਨਹੀਂ, ਇਸ ਕਰਕੇ ਜਿਹੜੇ ਬਾਹਰੋਂ ਆ ਰਹੇ ਸੀ ਉਹੀ ਨਾਲ ਹਥਿਆਰ ਦਾਰੂ ਸਿੱਕਾ ਬਰੂਦ ਲੈ ਕੇ ਆਉਂਦੇ ਨੇ।
ਸਿੱਖ ਵੜਨ ਤੇ ਜਬ ਉਨ ਘੇਰੇ,
ਤੇ ਖਾਲਸਾ ਜੀ ਹੁਣ ਜਦੋਂ ਗੁਰੂ ਕੇ ਸਿੱਖ ਅੰਦਰ ਨੂੰ ਆਉਂਦੇ ਤੇ ਅੱਗੋਂ ਮੁਗਲ ਹਕੂਮਤ ਦੇ ਸਿਪਾਹੀ ਸਿੰਘਾਂ ਨੂੰ ਘੇਰਾ ਪਾਉਂਦੇ, ਅੰਦਰ ਨਾ ਵੜਨ ਦਿੰਦੇ।
ਸਿੰਘਨ ਲਖਿਓ ਮਰਨ ਆਇਓ ਨੇਰੇ,
ਤੇ ਗੁਰੂ ਕੇ ਸਿੱਖ ਸਿਪਾਹੀਆਂ ਨੂੰ ਵੇਖ ਕਰਕੇ ਫਿਰ ਇਹ ਸੋਚ ਲੈਂਦੇ ਵੀ ਹੁਣ ਸ਼ਹੀਦੀਆਂ ਪਾਉਣ ਦਾ ਸਮਾਂ ਆ ਗਿਆ।
ਮਾਰੋ ਮੋਰਚਾ ਜੋ ਨੇੜੇ ਆਇਆ,
ਤੇ ਗੁਰੂ ਕੇ ਸਿੱਖ ਕਹਿੰਦੇ ਖਾਲਸਾ ਜੀ ਆ ਜਿਹੜਾ ਮੋਰਚਾ ਹੁਣ ਨਜ਼ਦੀਕ ਆ ਗਿਆ ਇਸ ਨੂੰ ਫਤਿਹ ਕਰ ਲਈਏ।
ਸਿੰਘਨ ਨੇ ਮਤੋ ਜੋ ਠਹਿਰਾਇਆ,
ਇਸ ਤਰ੍ਹਾਂ ਗੁਰੂ ਕੇ ਸਿੰਘਾਂ ਨੇ ਮਤਾ ਪਕਾ ਲਿਆ।
ਮਾਰੋ ਮਰੀਓ ਸ਼ਹੀਦੀ ਲੈਹੋ,
ਕੇ ਜਾਂ ਮਰੀਏ ਜਾਂ ਮਾਰੀਏ ਤੇ ਸ਼ਹੀਦ ਹੋ ਜਾਈਏ।
ਦੀਨਾ ਬੇਗ ਕੋ ਟੋਲ ਮਰੇ ਹੋ,
ਤੇ ਆ ਜਿਹੜਾ ਦੀਨਾ ਬੇਗ ਆ ਪਹਿਲਾਂ ਜਾ ਕੇ ਇਹਦਾ ਸੋਧਾ ਲਾਈਏ।
ਦੋਹਰਾ ਜਬੇ ਖਾਲਸੋ ਥੋ ਮਤੀ ਤੈ ਬੜਿਓ ਸਿੰਘ ਇਕ ਆਏ,
ਕਹਿੰਦੇ ਜਦੋਂ ਗੁਰੂ ਕਾ ਖਾਲਸਾ ਪੰਥੇ ਮਤਾ ਪਕਾ ਰਿਹਾ ਸੀ, ਕਹਿੰਦੇ ਅਚਾਨਕ ਇੱਕ ਸਿੰਘ ਆ ਕੇ ਕਹਿਣ ਲੱਗਾ,
ਉਹਨੇ ਆਨ ਐਸੇ ਕਿਹੋ ਇੱਕ ਮੋਰਚੇ ਸਿੰਘਣ ਵਾਏ।
ਕਹਿੰਦਾ ਖਾਲਸਾ ਜੀ ਇਹ ਤਾਂ ਸਿੰਘਾਂ ਦਾ ਮੋਰਚਾ ਹੈ ਸਾਹਮਣੇ, ਇਹ ਤਾਂ ਕੋਈ ਗੁਰੂ ਕਾ ਸਿੱਖ ਜਾਪ ਰਿਹਾ ਜਿਹੜਾ ਸਾਹਮਣੇ ਆ ਰਿਹਾ ਹੈ।
ਚੋਪਈ ਸਿੰਘ ਤਰਖਾਣ ਜੱਸਾ ਸਿੰਘ ਜੋਏ,
ਖਾਲਸਾ ਜੀ ਜਿਹੜਾ ਸਾਹਮਣੇ ਤੋਂ ਆ ਰਿਹਾ ਸੀ ਕੋਈ ਹੋਰ ਨਹੀਂ ਬਲਕਿ ਜੱਸਾ ਸਿੰਘ ਤਰਖਾਣ ਗੋਤ ਤੋਂ ਤਾਲੁਕਾ ਤਰਖਣ ਵਾਲੇ ਸਰਦਾਰ ਜੱਸਾ ਸਿੰਘ ਆ ਰਹੇ ਸਨ।
ਤੀਨੋ ਸਿੰਘਨ ਸ਼ੇਖ ਸੋਥੋਏ ਸੋਏ,
ਕੋਈ ਸਮਾਂ ਸੀ ਕੁਝ ਸਮੇਂ ਪਹਿਲਾਂ, ਕਹਿੰਦੇ ਸਰਦਾਰ ਜੱਸਾ ਸਿੰਘ ਹੋਣਾ ਨੂੰ ਪੰਥ ਨੇ ਕਿਸੇ ਕਾਰਨ ਛੇਕ ਦਿੱਤਾ ਸੀਗਾ ਪੰਥ ਦੇ ਵਿੱਚੋਂ, ਤੇ ਹੁਣ ਉਹ ਆ ਰਹੇ ਸੀ ਮੋਰਚਾ ਸੰਭਾਲ ਕਰਕੇ ਜਿਨ੍ਹਾਂ ਨੂੰ ਪਹਿਲਾਂ ਗੁਰੂ ਖਾਲਸੇ ਪੰਥ ਨੇ ਇੱਕ ਵਾਰ ਛੇਕਿਆ ਸੀ।
ਸੋ ਆਏ ਦੀਨਾ ਬੇਗ ਪੈਰਾ,
ਤੇ ਖਾਲਸਾ ਜੀ ਜਦੋਂ ਪੰਥ ਦੇ ਵਿੱਚੋਂ ਛੇਕ ਦਿੱਤਾ ਇਸ ਕਰਕੇ ਵੀ ਕਹਿੰਦੇ ਲੜਕੀ ਦੇ ਮਾਰਨ ਦੇ ਅਪਰਾਧ ਤੋਂ ਛੇਕ ਦਿੱਤਾ ਗਿਆ ਸੀ, ਪਰ ਕਹਿੰਦੇ ਦੁਸ਼ਮਣ ਨੂੰ ਜਦੋਂ ਪਤਾ ਲੱਗਾ ਵੀ ਪੰਥ ਨੇ ਛੇਕਿਆ ਤਾਂ ਉਦੋਂ ਫਿਰ ਦੀਨਾ ਬੇਗ ਨੇ ਸੋਚਿਆ ਵੀ ਕਿਉਂ ਨਾ ਮੈਂ ਇਹਨੂੰ ਸਿੱਖਾਂ ਨਾਲ ਲੜਾਵਾਂ। ਦੁਸ਼ਮਣ ਤਾਂ ਤਿਆਰ ਹੀ ਰਹਿੰਦਾ ਵੀ ਜਿੱਥੇ ਮਾੜੀ ਜੀ ਫੁੱਟ ਨਜ਼ਰ ਆਵੇ, ਤੇ ਜਿੱਥੇ ਫੁੱਟ ਹੋਵੇ ਉੱਥੇ ਫਿਰ ਦੁਸ਼ਮਣ ਖੁਦ ਨਹੀਂ ਲੜਦਾ, ਸਿੱਖ ਨੂੰ ਸਿੱਖ ਦੇ ਨਾਲ ਲੜਾ ਦਿੰਦਾ। ਅਦੀਨਾ ਬੇਗ ਨੇ ਸੋਚਿਆ ਵੀ ਹੁਣ ਮੈਂ ਜੱਸਾ ਸਿੰਘ ਨੂੰ ਇਹਨਾਂ ਦੇ ਭਰਾਵਾਂ ਨਾਲ ਲੜਾ ਦਿੰਦਾ ਹਾਂ।
ਸਿੰਘ ਸੈਂਕੜੋ ਉਸ ਸੰਗ ਆਹਾ,
ਤੇ ਸਰਦਾਰ ਜੱਸਾ ਸਿੰਘ ਦੇ ਨਾਲ ਸੈਂਕੜੇ ਗੁਰੂ ਕੇ ਸਿੱਖ ਹੁਣ ਰਾਮ ਰੋਣੀ ਵੱਲ ਆ ਗਏ।
ਉਹ ਸਿੰਘ ਜੋ ਅਬ ਬਚਨ ਉਚਾਰੇ,
ਤੇ ਖਾਲਸਾ ਜੀ ਉਹ ਸਿੰਘ ਨੇ ਫਿਰ ਹੁਣ ਬਚਨ ਕੀਤਾ।
ਮਰੇ ਸੋ ਸਿੰਘਨ ਨਾਰੇ,
ਸਾਰੇ ਗੁਰੂ ਕੇ ਸਿੱਖ ਸਰਦਾਰ ਜੱਸਾ ਸਿੰਘ ਦੇ ਕਹਿਣ ਲੱਗੇ ਜਿਹੜੇ ਉਹਨਾਂ ਦੇ ਨਾਲ ਆਏ ਸੀ ਜੱਸਾ ਸਿੰਘ ਰਾਮਗੜੀਏ ਨਾਲ, ਕਿ ਅਸੀਂ ਹੁਣ ਤੇਰੇ ਨਾਲ ਆ ਤਾਂ ਗਏ ਪਰ ਹੁਣ ਅਸੀਂ ਜਾ ਕੇ ਸਿੰਘਾਂ ਨਾਲ ਮਰਾਂਗੇ, ਸਿੰਘਾਂ ਵੱਲੋਂ ਮੋਰਚਾ ਫਤਿਹ ਕਰਾਂਗੇ।
ਜੇ ਤੁਮ ਹਮ ਕੋ ਲੇਵੋ ਮੇਲ,
ਕਿਉਂਕਿ ਸਾਨੂੰ ਹੁਣ ਉਹਨਾਂ ਸਿੰਘਾਂ ਦੇ ਨਾਲ ਜਾ ਕਰਕੇ ਹੀ ਲੜਨਾ ਚਾਹੀਦਾ, ਉਹ ਸਾਡੇ ਸਿੱਖ ਭਰਾ ਨੇ।
ਆਏ ਰਲੇ ਹਮ ਤੁਮਰੀ ਗੈਲ,
ਅਸੀਂ ਤਾਂ ਤੁਰਕਾਂ ਦਾ ਸਾਥ ਛੱਡ ਕੇ ਉਹਨਾਂ ਨਾਲ ਹੀ ਲੜਨ ਵਾਸਤੇ ਆਏ ਸਾਂ।
ਜੇ ਤੁਮ ਕਰੋ ਹਮੇ ਸੰਗ ਮੇਲਾ,
ਤੇ ਜੇ ਤੂੰ ਵੀ ਸਾਡੇ ਨਾਲ ਮਿਲਾਪ ਕਰਨਾ ਹੈ,
ਯਹ ਬਦਲੋ ਤੋਹੇ ਦੇਵੇ ਗੋ ਗੁਰੂ,
ਤਾਂ ਆ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸਮਾਂ ਹੈ, ਤੂੰ ਵੀ ਬਦਲਾ ਲੈ ਲੈ।
ਬਚਨ ਖਾਲਸੇ ਤੁਮ ਹੋਏ ਫਰੂ,
ਇਸ ਤਰ੍ਹਾਂ ਖਾਲਸਾ ਜੀ ਖਾਲਸੇ ਦਾ ਬਚਨ ਫੁਰ ਗਿਆ।
ਦੋਰਾ ਜੱਸਾ ਸਿੰਘ ਕੋ ਨਿਤ ਕੇ ਹੋਇਆ ਬਿਆਪ, ਤੁਮ ਕਰੋ ਸੰਭਾਲ।
ਤੇ ਸਰਦਾਰ ਜੱਸਾ ਸਿੰਘ ਨੂੰ ਨਾਲ ਦੇ ਸਿੰਘ ਕਹਿੰਦੇ ਵੀ ਹੁਣ ਤੂੰ ਆਪਣੇ ਆਪ ਮੋਰਚਾ ਸਾਂਭ, ਅਸੀਂ ਤਾਂ ਜਾ ਕੇ ਸਿੱਖਾਂ ਦੇ ਮਦਦ ਕਰਾਂਗੇ, ਆਪਣੇ ਗੁਰ ਭਾਈਆਂ ਦੀ ਮਦਦ ਕਰਕੇ ਗੁਰ ਭਾਈਆਂ ਦੇ ਨਾਲ ਲੜਾਂਗੇ ਤੇ ਦੁਸ਼ਮਣ ਦਾ ਮੁਕਾਬਲਾ ਕਰਾਂਗੇ।
ਅਬ ਹਮ ਅੰਦਰ ਵੜੇਂਗੇ ਮਰੇ ਜੋ ਪੰਥੇ ਨਾਲ,
ਤੇ ਰਾਮ ਰੋਣੀ ਦੇ ਕਿਲੇ ਅੰਦਰ ਜਾ ਕੇ ਹੁਣ ਪੰਥ ਦੇ ਨਾਲ ਹੀ ਸ਼ਹੀਦ ਹੋਵਾਂਗੇ।
ਜੱਸਾ ਸਿੰਘ ਕੀ ਸਿੰਘਨ ਕਹਿਓ,
ਉਦੋਂ ਫਿਰ ਸਰਦਾਰ ਜੱਸਾ ਸਿੰਘ ਨਾਲ ਦੇ ਸਿੰਘਾਂ ਨੂੰ ਕਹਿਣ ਲੱਗੇ,
ਹਮ ਕੰਬ ਖਾਲਸੋ ਟੁੱਟਣ ਚਾਹੇ,
ਕਹਿੰਦੇ ਖਾਲਸਾ ਜੀ ਮੈਂ ਵੀ ਕਿਹੜਾ ਪੰਥ ਤੋਂ ਕਦੇ ਟੁੱਟਿਆ ਹਾਂ, ਮੈਂ ਵੀ ਕਦੇ ਪੰਥ ਤੋਂ ਟੁੱਟਿਆ ਨਹੀਂ, ਪੰਥ ਤੋਂ ਕਦੇ ਦੂਰ ਨਹੀਂ ਹੋਇਆ।
ਹਮ ਵੀ ਰਲੇਂਗੇ ਖਾਲਸੇ ਨਾਲ,
ਮੈਂ ਤਾਂ ਪਹਿਲਾਂ ਵੀ ਖਾਲਸੇ ਦਾ ਸੇਵਕ ਸਾਂ ਤੇ ਹੁਣ ਵੀ ਖਾਲਸੇ ਦਾ ਸੇਵਕ ਹਾਂ, ਤੇ ਹੁਣ ਵੀ ਜਾ ਕੇ ਖਾਲਸੇ ਦੇ ਨਾਲ ਹੀ ਰਲਾਂਗਾ। ਇਹ ਸੀ ਪਿਆਰ। ਵੇਖੋ ਖਾਲਸਾ ਜੀ ਕੈਸਾ ਇਤਫਾਕ ਹੋਵੇਗਾ ਸਿੱਖਾਂ ਦੇ ਵਿੱਚ ਵੀ, ਪਹਿਲਾਂ ਭਾਵੇਂ ਪੰਥ ਨੇ ਛੇਕਿਆ ਪਰ ਸਰਦਾਰ ਜੱਸਾ ਸਿੰਘ ਨੂੰ ਜਦੋਂ ਦੁਸ਼ਮਣ ਨੇ ਵਰਤਣਾ ਚਾਹਿਆ ਤੇ ਸਰਦਾਰ ਜੱਸਾ ਸਿੰਘ ਕਹਿੰਦੇ ਮੈਨੂੰ ਪਤਾ ਸੀ ਜੇ ਮੈਂ ਸਿੰਘਾਂ ਦੀ ਮਦਦ ਵਾਸਤੇ ਸਿੱਧਾ ਖੁੱਲ ਕੇ ਆਉਂਦਾ ਤੇ ਦੁਸ਼ਮਣ ਨੇ ਕਦੇ ਅੱਗੇ ਨਹੀਂ ਸੀ ਵਧਣ ਦੇਣਾ, ਹੁਣ ਇੱਕ ਕੂਟਨੀਤੀ ਰਾਜਨੀਤੀ ਦੇ ਮੁਤਾਬਕ ਇੱਕ ਨੀਤੀ ਵਰਤੀ ਕੇ ਦੁਸ਼ਮਣ ਨੂੰ ਕਿਹਾ ਤੇਰੇ ਵੱਲੋਂ ਲੜਾਂਗਾ, ਪਰ ਜਦੋਂ ਦੁਸ਼ਮਣ ਨੇ ਅੱਗੇ ਮੋਰਚਾ ਲਾਉਣ ਦਿੱਤਾ ਤੇ ਆ ਕੇ ਆਪਣੇ ਗੁਰ ਭਾਈਆਂ ਦੇ ਨਾਲ ਖੜ ਗਏ, ਖਾਲਸਾ ਪੰਥ ਦੇ ਨਾਲ ਖੜ ਗਏ, ਸਰਦਾਰ ਜੱਸਾ ਸਿੰਘ ਕਹਿੰਦੇ ਮੈਂ ਇਸ ਕਰਕੇ ਆਇਆ ਕਿ ਦੁਸ਼ਮਣ ਨੇ ਉਸ ਤਰ੍ਹਾਂ ਵਧਣ ਨਹੀਂ ਸੀ ਦੇਣਾ, ਹੁਣ ਦੁਸ਼ਮਣ ਨੇ ਖੁਦ ਅੱਗੇ ਆਉਣ ਦਿੱਤਾ, ਹੁਣ ਮੈਂ ਵੀ ਜਾ ਕੇ ਖਾਲਸੇ ਪੰਥ ਦੇ ਨਾਲ ਰਲਾਂਗਾ ਤੇ ਖਾਲਸੇ ਪੰਥ ਨਾਲ ਰਲ ਕੇ ਦੁਸ਼ਮਣ ਦਾ ਮੁਕਾਬਲਾ ਕਰਾਂਗਾ।
ਖਾਲਸਾ ਟੂਟੀ ਗੰਡਣ ਵਾਲਾ,
ਕਿਉਂਕਿ ਖਾਲਸਾ ਪੰਥ ਟੂਟੀਆਂ ਗੰਡਣ ਵਾਲਾ ਹੈ, ਕਿਸੇ ਤੋਂ ਭੁੱਲ ਹੋ ਜਾਵੇ, ਇਹ ਖਾਲਸਾ ਪੰਥ ਤੇ ਲਿਖੇ ਬਦਾਵੇ ਪਾੜਨ ਵਾਲਾ ਹੈ, ਭਾਵੇਂ ਜੋ ਮਰਜ਼ੀ ਹੋ ਗਿਆ, ਹੁਣ ਸਮਾਂ ਆਪਸੀ ਮਤਭੇਦ ਉਲਝਾਉਣ ਦਾ ਨਹੀਂ, ਹੁਣ ਸਮਾਂ ਪੰਥ ਨੂੰ ਬਚਾਉਣ ਦਾ ਹੈ। ਇਹ ਸਾਡੇ ਸਿੱਖਾਂ ਦਾ ਪਿਆਰ ਸੀ ਖਾਲਸਾ ਜੀ। ਇਤਿਹਾਸ ਵਿੱਚ ਆਉਂਦਾ ਹੈ ਕਿ ਘੱਲੂਘਾਰੇ ਵਿੱਚ ਬਾਬਾ ਜੱਸਾ ਸਿੰਘ ਆਲੂਵਾਲੀਆ ਜੀ ਨੇ ਵੀ ਇਹ ਕਿਹਾ ਕਿ ਮਿਸਲ ਵੰਡ ਅਬ ਕਬੋ ਨਾ ਪਾਵੋ, ਰਲ ਮਿਲ ਦੋਇਕਰ ਪੰਥ ਬਚਾਵੋ, ਹੁਣ ਆਪਣੀਆਂ ਆਪਣੀਆਂ ਜਥੇਬੰਦੀਆਂ ਮਿਸਲਾਂ ਦੀਆਂ ਵੰਡੀਆਂ ਛੱਡੋ, ਮਿਸਲਾਂ ਜਥੇਬੰਦੀਆਂ ਬਾਅਦ ਵਿੱਚ ਵੀ ਹੋਂਦ ਵਿੱਚ ਆ ਜਾਣਗੀਆਂ, ਹੁਣ ਸਮਾਂ ਆ ਗਿਆ ਪੰਥ ਨੂੰ ਬਚਾਉਣ ਦਾ, ਪੰਥ ਖਾਤਰ ਲੜਨ ਦਾ। ਤੇ ਬਾਬਾ ਜੱਸਾ ਸਿੰਘ ਰਾਮਗੜੀਆ ਤੋਂ ਸਿੱਖਿਆ ਲਈਏ, ਅੱਜ ਮਾੜਾ ਜਾਂ ਖਾਲਸਾ ਜੀ ਕੋਈ ਕੋੜਾ ਬੋਲ ਬੋਲ ਦੇਵੇ, ਬੰਦਾ ਝਟਪਟ ਕਹਿ ਦਿੰਦਾ ਮੈਂ ਤੇ ਦੂਸਰੇ ਪਾਸੇ ਜਾਵਾਂਗਾ, ਮੈਂ ਤੇ ਕੱਲ ਤੋਂ ਗੁਰੂ ਘਰ ਨਹੀਂ ਆਉਣਾ। ਪਰ ਵੇਖੋ ਇੱਥੇ ਪੰਥ ਦੇ ਭੀੜ ਬਣੀ ਤੇ ਸਰਦਾਰ ਜੱਸਾ ਸਿੰਘ ਨੇ ਕਿਹਾ ਕਿ ਭਾਵੇਂ ਕੋਈ ਮਤਭੇਦ ਹੋਇਆ ਪਰ ਹੁਣ ਮੈਂ ਪੰਥ ਦਾ ਤਾਬਿਆਦਾਰ ਹਾਂ ਤੇ ਪਹਿਲਾਂ ਵੀ ਪੰਥ ਨਾਲ ਸੀ ਤੇ ਹੁਣ ਵੀ ਪੰਥ ਨਾਲ ਹਾਂ ਤੇ ਅੱਗੇ ਵੀ ਪੰਥ ਦੇ ਨਾਲ ਰਹਾਂਗਾ। ਤੇ ਖਾਲਸਾ ਜੀ ਸਰਦਾਰ ਜੱਸਾ ਸਿੰਘ ਕਹਿੰਦੇ ਕਿ ਚਲੋ ਸਿੰਘੋ ਜਾ ਕੇ ਸਿੰਘਾਂ ਦੀ ਮਦਦ ਕਰੀਏ।
ਜੱਸਾ ਸਿੰਘ ਨੇ ਲਿਖੀ ਅਰਦਾਸ
ਤੇ ਸਰਦਾਰ ਜੱਸਾ ਸਿੰਘ ਨੇ ਫਿਰ ਖਾਲਸੇ ਪੰਥ ਨੂੰ ਇੱਕ ਚਿੱਠੀ ਅਰਦਾਸ ਬੇਨਤੀ ਲਿਖ ਕੇ ਭੇਜੀ।
ਬੰਦ ਤੀਰ ਕੱਲੀ ਸਿੰਘਨ ਪਾਸ,
ਸਰਦਾਰ ਜੱਸਾ ਸਿੰਘ ਤੀਰ ਅੰਦਾਜ ਬਹੁਤ ਵਧੀਆ ਕਰਦੇ ਸੀ। ਖਾਲਸਾ ਜੀ ਤੀਰ ਅੰਦਾਜ਼ੀ ਦੇ ਵਿੱਚ ਸਰਦਾਰ ਜੱਸਾ ਸਿੰਘ ਰਾਮਗੜੀਆ ਸਭ ਤੋਂ ਅੱਗੇ ਸਨ। ਕਹਿੰਦੇ ਇਹਨਾਂ ਨੇ ਫਿਰ ਤੀਰ ਦੇ ਨਾਲ ਚਿੱਠੀ ਬਣ ਕੇ ਖਾਲਸੇ ਵੱਲ ਭੇਜੀ।
ਅਬ ਹਮਕੋ ਤੁਮ ਲਿਓ ਮਿਲਾਏ,
ਤੇ ਕਹਿੰਦੇ ਖਾਲਸਾ ਜੀ ਮੈਨੂੰ ਆਪਣੇ ਨਾਲ ਮਿਲਾ ਲਵੋ, ਮੈਂ ਤੁਹਾਡੇ ਨਾਲ ਮਿਲ ਕੇ ਜੰਗ ਕਰਨੀ ਚਾਹੁੰਦਾ।
ਤੋ ਆਨ ਪਰੇ ਖਾਲਸੇ ਸ਼ਰਨ ਆਏ,
ਤੇ ਮੈਂ ਇਸ ਕਰਕੇ ਤੁਹਾਡੀ ਸ਼ਰਨੀ ਆਇਆ, ਮੈਨੂੰ ਆਪਣੀ ਸ਼ਰਨੀ ਲੈ ਲਓ।
ਸਿੰਘਨ ਲਿਖਿਓ ਅਬ ਮਿਲਨੇ ਵੇਲਾ,
ਤੇ ਵੇਖੋ ਇਧਰੋਂ ਸਰਦਾਰ ਜੱਸਾ ਸਿੰਘ ਨੇ ਪਹਿਲ ਕੀਤੀ, ਭਾਵੇਂ ਕਿ ਤੀਰ ਅੰਦਾਜ਼ੀ ਬਹੁਤ ਤਗੜਾ ਸੀ, ਤਾਕਤ ਵੀ ਸੀ, ਦੁਸ਼ਮਣ ਨੇ ਵਰਤਣਾ ਵੀ ਚਾਹਿਆ, ਸਿੰਘ ਵੀ ਸੈਂਕੜੇ ਗਿਣਤੀ ਦੇ ਵਿੱਚ ਸਰਦਾਰ ਜੱਸਾ ਸਿੰਘ ਦੇ ਨਾਲ ਸੀ। ਅੱਜ ਬੰਦੇ ਨੂੰ ਥੋੜੀ ਜਿਹੀ ਪਾਵਰ ਮਿਲ ਜਾਵੇ ਤੇ ਬੰਦਾ ਕਹਿੰਦਾ ਪਹਿਲਾਂ ਨਾਲ ਦੇ ਨੂੰ ਮਿੱਟੀ ਵਿੱਚ ਮਿਲਾਵਾਂਗਾ ਫਿਰ ਕੋਈ ਕੰਮ ਕਰਾਂਗਾ। पर सरदार जस्सा सिंह ने पहल की मैं पंथ दा ताबियादार हां पंथ दी शरणी आया ते पंथ मैनू शरण विच लवे ते अगों खालसे पंथ ने भी कोई मत भेद नहीं कीता ते पुराने गल्लां नूं नहीं दोहराया ते खालसे पंथ ने कहा कि हुण मिलण दा वेला है ते साडे वल्लों सरदार जस्सा सिंह नूं जी आया है। इस तरह खालसा जी गुरु खालसा पंथ दे सिखां दे वे सिंघां दे विच सब तो वड्डा इतफाक सी जदों गल पंथ ते आ जांदी सी जदों गल पंथ दी होंद ते आ जांदी सी ते सारियां मिसलां सारे गुरु के जरनैल अपने अपने मत भेद छड के एक निशान दी ताबिया चलण लई तैयार हो जांदे सन। इस करके जे अज भी चाहुंदे आ पंथ दी होंद नूं होर भी उजागर करन दा आपो अपने मत भेद छड के एक दूसरे नूं निंदण दी थां दे उत्ते खालसा जी पंथ दे एक निशान दी ताबिया चल के पंथ दे पहरेदार बणी। सो इस तरह कहंदे पंथ ने कहा कि हुण मिलण दा समा है खालसा पंथ जी आया कहंदा है
टूटे छुफूटे को हो बग मेला।
इस करके हुण शहीदियां दा समा है पंथ दी होंद नूं बचाउण दा समा है।
जस्सा सिंह भी एक दीन कहो
जदों इस तरह जवाब मिलिया फिर सरदार जस्सा सिंह ने भी दीना बेग नूं ललकार के कह दिता
अमरो हिसाब अबे कर दियो
भी हुण तेरा हिसाब किताब जंग दे मैदान विच होवेगा
हिसाब कराए सो दिन पाए।
खालसा जी इस तरह दो दिनां तों बाद
फड़ियो जस्सा सिंह अंदर जाए
ते सरदार जस्सा सिंह अंदर प्रवेश कर गए।
जब जस्सा सिंह अंदर बड़ा
जदों सरदार जस्सा सिंह अंदर प्रवेश होए
तुरकन सिंह जन पानी खड़ा
ते खालसा जी तुरकां दे सिर दे उत्ते कहंदे ऐसे घड़े भन्ने गए। खालसा जी सरदार जस्सा सिंह ने तीरां दा मीह पा दिता
दोरा सतगुर कुदरत जो पई करण सिंघन काज।
सो इस तरह कहंदे गुरु के सिख पंथ दी खातर तन कुर्बान कर रहे सी ते सतगुरु भी सहाई हो गए।
बड़े मुल्ताने आए सो पुत खानू शाह नवाब
कहंदे मीर मनु ने सिंघां नू मारन वास्ते खत्म करन वास्ते फौज भेजी सी ते पिछों कहंदे मुल्तान दे विच मीर मनु दे इलाके विच कहंदे खान बहादुर दा पुत्र शाह नवाज आ गया शाह नवाज ने हमला कर दिता
चौपाई तब तुरकन अपनी पड़ गई
ते जदों पता लगा भी इधरों शाह नवाज ने मुल्तान आके जित लिया मुल्तान ते हमला कर दिता कहंदे फिर तुरकां नूं अपने राज दी पै गई भी पहला अपना राज बचाइए।
मीर मनु लैने फौज सद लई
ते मीर मनु कहंदा भी फौजां वापस ले आओ क्योंकि शाह नवाज चढ़ के आ गया है।
तब कौड़ा मल बात बनाई
उदों फिर कहंदे जिहड़ा दीवान कौड़ा मल सी ਇਹ ਵੀ ਗੁਰੂ ਨਾਨਕ ਦੇ ਘਰ ਤੇ ਭਰੋਸਾ ਰੱਖਦਾ ਸੀ ਇਹਨੇ ਇੱਕ ਵਿਚਾਰ ਰੱਖ ਦਿੱਤੀ
ਸਿੰਘਣ ਲਈਏ ਸਾਥ ਰਲਾਈ
ਕਿ ਸ਼ਾਹ ਨਵਾਜ਼ ਦਾ ਮੁਕਾਬਲਾ ਕਰਨਾ ਸਾਡੇ ਵਸ ਦੀ ਗੱਲ ਨਹੀਂ ਆਪਾਂ ਸਿੰਘਾਂ ਦੇ ਨਾਲ ਰਲ ਕੇ ਸ਼ਾਹ ਨਵਾਜ਼ ਤੇ ਹਮਲਾ ਕਰੀਏ ਇਸ ਤਰ੍ਹਾਂ ਸਿੱਖਾਂ ਦੀ ਮਦਦ ਲੈ ਲਈਏ
ਦੀਨਾ ਬੇਗ ਪੀ ਸ਼ਾਹ ਦੀ ਪੂਰੀ
ਤੇ ਖਾਲਸਾ ਜੀ ਇਸ ਤਰ੍ਹਾਂ ਗੁਰੂ ਕੇ ਸਿੱਖਾਂ ਨੂੰ ਫਿਰ ਦੀਨਾ ਬੇਗ ਤੇ ਕੌੜਾ ਮਲ ਹੋਣਾ ਨੇ ਕਿਹਾ ਕਿ ਤੁਸੀਂ ਸਾਡੇ ਨਾਲ ਚੱਲ ਕੇ ਸ਼ਾਹ ਨਵਾਜ਼ ਦਾ ਮੁਕਾਬਲਾ ਕਰੋ।
ਮੀਰ ਮਨੂ ਕੇ ਗਿਣੀ ਹਜ਼ੂਰੀ
ਇਹ ਦੋਵੇਂ ਜਿਹੜੇ ਕਿ ਮੀਰ ਮਨੂ ਦੇ ਬਹੁਤ ਸਲਾਹਕਾਰ ਸਨ
ਮੀਰ ਮਨੂ ਤੇ ਲਿਓ ਕਹਾਏ
ਇਸ ਤਰ੍ਹਾਂ ਮੀਰ ਮਨੂ ਤੋਂ ਵੀ ਗੁਰੂ ਖਾਲਸਾ ਪੰਥ ਨੂੰ ਇਹ ਬਿਨਾਂ ਪੱਤਰ ਕਹਿਲਾ ਦਿੱਤਾ
ਕੌੜਾ ਮਲ ਸਿੰਘ ਲੈ ਚੜਾਏ
ਤੇ ਦੀਵਾਨ ਕੌੜਾ ਮਲ ਨੇ ਆਪਣੇ ਨਾਲ ਸਿੰਘਾਂ ਨੂੰ ਲੈ ਕਰਕੇ ਉਧਰ ਚੜਾਈ ਕਰ ਦਿੱਤੀ
ਮਾਝੋ ਪੱਟੀ ਸੰਗ ਲੈ ਰਲਾਈ
ਤੇ ਮਾਝੇ ਦੇ ਵਿੱਚ ਜੋ ਪੱਟੀ ਸ਼ਹਿਰ ਹੈ ਉੱਥੋਂ ਦੇ ਸਿੰਘਾਂ ਨੂੰ ਵੀ ਨਾਲ ਰਲਾ ਲਿਆ
ਆਦਿ ਸਿੰਘਨ ਲਿਖ ਦੁਆਈ
ਤੇ ਖਾਲਸਾ ਜੀ 12 ਮੁਲਕ ਜਗੀਰਾਂ ਅੱਧੀ ਜਗੀਰ ਕੇ ਗੁਰੂ ਕੇ ਸਿੰਘਾਂ ਦੇ ਨਾਮ ਲਿਖ ਦਿੱਤੀ ਕਿ ਇੱਕ ਵਾਰ ਤੁਸੀਂ ਸਾਡੀ ਮਦਦ ਕਰ ਦਿਓ ਅਸੀਂ ਤੁਹਾਡੇ ਨਾਮ ਜਗੀਰ ਲਾ ਦਿਆਂਗੇ ਸਾਡੇ ਰਾਜ ਨੂੰ ਬਚਾਓ ਪਰ ਵੇਖੋ ਇਹ ਹਕੂਮਤਾਂ ਕਹਿੰਦੇ ਸਿੰਘਾਂ ਦੀ ਮਦਦ ਲੈ ਕੇ ਦੁਬਾਰਾ ਫਿਰ ਸਿੰਘਾਂ ਦੇ ਖਿਲਾਫ ਹੀ ਹੋ ਜਾਂਦੀਆਂ। ਸੋ ਇਸ ਤਰ੍ਹਾਂ ਖਾਲਸਾ ਜੀ ਗੁਰੂ ਕੇ ਸਿੰਘਾਂ ਨੂੰ 12 ਜਗੀਰਾਂ ਲਿਖ ਕੇ ਦੇ ਦਿੱਤੀਆਂ
12 ਪਿੰਡ ਜੋ ਗੁਰ ਚੱਕਵਾਏ
ਜਿਹੜੇ ਅੰਮ੍ਰਿਤਸਰ ਦੇ ਨਾਲ 12 ਪਿੰਡ ਸਨ ਉਹ ਲਿਖ ਕੇ ਦੇ ਦਿੱਤੇ ਰਾਮ ਰੌਣੀ ਦੇ ਨਾਮ
ਲਿਖਾਏ ਦੀਏ ਰਾਮ ਰੌਣੀ ਨਾਲੇ
ਰਾਮ ਰੌਣੀ ਦੇ ਨਾਮ ਦੇ ਉੱਤੇ ਇਹ 12 ਪਿੰਡ ਲਿਖ ਕੇ ਦੇ ਦਿੱਤੇ
ਦੋਹਰਾ ਰਾਮ ਰੌਣੀ ਰਾਮਗੜ੍ਹ ਭਿਓ ਉਸ ਦਿਨ ਤੇ ਮਸ਼ਹੂਰ।
ਬਸ ਖਾਲਸਾ ਜੀ, ਉਸ ਦਿਨ ਤੋਂ ਰਾਮ ਰੋਣੀ ਦਾ ਨਾਮ ਮਸ਼ਹੂਰ ਹੋ ਗਿਆ ਸਾਰੇ ਜਗਤ ਦੇ ਵਿੱਚ।
ਠੇਕੇ ਰਾਮ ਗੜੀਏ ਭਏ ਬੜੇ ਸੋ ਵਕਤ ਜ਼ਰੂਰ।
ਤੇ ਸਰਦਾਰ ਜੱਸਾ ਸਿੰਘ ਰਾਮ ਗੜੀਆ ਹੋਣਾ ਨੂੰ ਇੱਥੋਂ ਦਾ ਮੁਖੀ ਨਿਯੁਕਤ ਕਰ ਦਿੱਤਾ, ਜਿਹੜੇ ਸਮੇਂ ਦੀ ਸੰਭਾਲ ਕਰਕੇ ਸਮੇਂ ਸਿਰ ਅੰਦਰ ਪ੍ਰਵੇਸ਼ ਕਰ ਗਏ ਸਨ।
ਰਤਨ ਸਿੰਘ ਨੇ ਜੋ ਸੁਣੀ ਬਿਰਧਨ ਲੋਕਨ ਪਾਸ।
ਭਾਈ ਰਤਨ ਸਿੰਘ ਭੰਗੂ ਕਹਿੰਦੇ, ਜੋ ਮੈਂ ਬਜ਼ੁਰਗਾਂ ਤੋਂ ਵੱਡੇ ਵਡੇਰਿਆਂ ਤੋਂ ਸੁਣਿਆ ਉਹ ਲਿਖਾ ਦਿੱਤਾ ਹੈ।
ਆਗੇ ਸੋ ਸੁਣਾਏ ਹੈ ਖਾਨੂ ਕੋ ਸੁਤਨਾਸ਼।
ਤੇ ਹੁਣ ਅੱਗੇ ਕਿਸ ਤਰ੍ਹਾਂ ਖਾਨੂ ਦੇ ਪੁੱਤਰ ਸ਼ਾਹ ਨਵਾਜ਼, ਜਿਨ੍ਹੇ ਪਹਿਲਾਂ ਸਿੰਘਾਂ ਤੇ ਹਮਲੇ ਕੀਤੇ, ਸਿੰਘਾਂ ਨੂੰ ਸ਼ਹੀਦ ਕੀਤਾ, ਹੁਣ ਕਹਿੰਦੇ ਕਿਸ ਤਰ੍ਹਾਂ ਸ਼ਾਹ ਨਵਾਜ਼ ਦੀ ਮੌਤ ਹੋਣੀ ਹੈ, ਉਹ ਆਪਾਂ ਅੱਗੇ ਸਰਵਣ ਕਰਾਂਗੇ।
ਇਮਰਾਮ ਰੋਣੀ ਸਿੰਘ ਲੜੇ ਪੰਜ ਪਰ 1800 ਸਾਲ।
ਸੋ ਇਸ ਤਰ੍ਹਾਂ ਕਹਿੰਦੇ 1805 ਦੇ ਵਿੱਚ ਖਾਲਸਾ ਜੀ ਰਾਮ ਰੋਣੀ ਕਿਲੇ ਦੇ ਅੰਦਰ ਗੁਰੂ ਕੇ ਸਿੰਘਾਂ ਨੇ ਤੁਰਕਾਂ ਦਾ ਮੁਕਾਬਲਾ ਕੀਤਾ। ਹੁਣ ਕਿਸ ਤਰ੍ਹਾਂ ਸ਼ਾਹ ਨਵਾਜ਼ ਦੀ ਮੌਤ ਹੋਈ ਹੈ ਉਹ ਭਾਈ ਰਤਨ ਸਿੰਘ ਭੰਗੂ ਕਹਿੰਦੇ ਅੱਗੇ ਸੁਣਨਾ ਕਰੋ।
ਦੋਹਰਾ ਕਿਸ਼ਕ ਸਿੰਘ ਸਾਥੀ ਹੋਏ ਸਿੱਖ ਕੌੜਾ ਮਲ ਜਾਣ।
ਸੋ ਜਿਹੜਾ ਇਹ ਕੌੜਾ ਮਲ ਸੀ, ਇਹਨੇ ਖਾਲਸਾ ਜੀ ਗੁਰੂ ਕੇ ਘਰ ਤੇ ਪਹਿਲਾਂ ਵੀ ਇਹ ਕਾਫੀ ਭਰੋਸਾ ਰੱਖਦਾ ਸੀ, ਇਸ ਨੇ ਕੌੜਾ ਮਲ ਨੇ ਸਿੰਘਾਂ ਨੂੰ ਆਪਣੇ ਨਾਲ ਰਲਾ ਲਿਆ।
ਚੜਿਓ ਸ਼ਾਹ ਨਿਵਾਜ ਪਰ ਸਿੰਘਨ ਕੋ ਰਖ ਤਾਣ।
ਤੇ ਸਿੰਘਾਂ ਦੇ ਤਾਣ ਦੇ ਉੱਤੇ, ਸਿੰਘਾਂ ਦੀ ਤਾਕਤ ਦੇ ਉੱਤੇ ਭਰੋਸਾ ਰੱਖ ਕੇ ਸ਼ਾਹ ਨਵਾਜ਼ ਤੇ ਹਮਲਾ ਕੀਤਾ, ਕਿਉਂਕਿ ਪਤਾ ਸੀ ਕਿ ਉਸ ਤਰ੍ਹਾਂ ਸ਼ਾਹ ਨਵਾਜ਼ ਜਿੱਤਿਆ ਨਹੀਂ ਜਾ ਸਕਦਾ। ਪਰ ਜਦੋਂ ਗੁਰੂ ਕਾ ਖਾਲਸਾ ਰਣ ਤੱਤੇ ਦੇ ਅੰਦਰ ਖੜਦਾ, ਉਦੋਂ ਫਿਰ ਵੱਡੇ ਵੱਡੇ ਵੈਰੀ ਵੀ ਭੱਜਦੇ ਨਜ਼ਰ ਆਉਂਦੇ। ਸੋ ਇਸੇ ਤਰ੍ਹਾਂ ਸਮੇਂ ਸਮੇਂ ਸਿਰ ਗੁਰੂ ਕੀ ਸਿੰਘਾਂ ਦੀ ਮਦਦ ਲੈਣ ਵਾਸਤੇ ਹੁਕਮਰਾਨ ਆਉਂਦੇ ਰਹੇ, ਜਿਵੇਂ ਬਹਾਦਰ ਸ਼ਾਹ ਨੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਤਖ਼ਤ ਦੀ ਮੰਗ ਕੀਤੀ, ਰਾਜ ਗੱਦੀ ਤੇ ਬੈਠਣ ਵਾਸਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਮਦਦ ਲਈ। ਸੋ ਇਸੇ ਤਰ੍ਹਾਂ ਹੁਣ ਇਹਨੇ ਵੀ ਮਦਦ ਲਈ ਵੀ ਸ਼ਾਹ ਨਵਾਜ਼ ਨੂੰ ਜਿੱਤ ਸਕੀਏ। ਸੋ ਜਿੱਥੇ ਕਹਿੰਦੇ ਗੁਰੂ ਕਾ ਖਾਲਸਾ ਪੰਥ ਦੀਵਾਨ ਸਜਾਉਂਦਾ ਸੀ,
ਕੌੜਾ ਮਲ ਨਿਤ ਪ੍ਰਤ ਹੈ ਆਵੇ।
ਕਹਿੰਦੇ ਕੌੜਾ ਮਲ ਕਹਿੰਦੇ ਨਿਤਾ ਪ੍ਰਤ, ਹਰ ਰੋਜ਼ ਕਹਿੰਦੇ ਜਿੱਥੇ ਖਾਲਸੇ ਨੇ ਦੀਵਾਨ ਲਾਉਣਾ ਉੱਥੇ ਜ਼ਰੂਰ ਜਾਂਦਾ ਸੀ।
ਨਿਤ ਰੋਜ਼ ਦੇ ਖਾਲਸੇ ਪਾਸ,
ਤੇ ਰੋਜ਼ਾਨਾ ਖਾਲਸੇ ਕੋਲ ਜਾ ਕਰਕੇ ਦੀਵਾਨ ਵਿੱਚ ਹਾਜ਼ਰੀ ਭਰਦਾ ਸੀ।
ਲੈ ਆ ਗਿਆ ਪਾਸ ਸਿੰਘਨ ਬਹੇ,
ਤੇ ਗੁਰੂ ਕੇ ਸਿੰਘਾਂ ਤੋਂ ਆਗਿਆ ਲੈ ਕਰਕੇ ਗੁਰੂ ਕੇ ਸਿੱਖਾਂ ਦੇ ਕੋਲ ਬੈਠਦਾ ਸੀ।
ਫਤਿਹ ਵਾਹਿਗੁਰੂ ਮੁਖ ਤੇ ਕਹੇ,
ਤੇ ਆਪਣੇ ਮੁਖ ਦੇ ਵਿੱਚੋਂ ਸਿੰਘਾਂ ਨੂੰ ਵੇਖ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀ ਸਾਂਝ ਪਾਉਂਦਾ ਸੀ।
ਨਿਤ ਪ੍ਰਤ ਕੜਾਹਾ ਲੈ ਸਿੰਘਨ ਮਿਲੇ,
ਤੇ ਕਹਿੰਦੇ ਹਰ ਰੋਜ਼ ਗੁਰੂ ਘਰ ਆ ਕੇ ਕੜਾਹ ਪ੍ਰਸ਼ਾਦ ਵੀ ਭੇਟਾਂ ਵਜੋਂ ਜ਼ਰੂਰ ਕਰਾਉਂਦਾ ਸੀ।
ਨਿਹੰਗਨ ਰੁਪਏ 500 ਭਿਲੇ,
ਤੇ ਜੋ ਫਰਲਿਆਂ ਵਾਲੇ ਗੁਰੂ ਕੇ ਮਹਾਕਾਲ ਨਿਹੰਗ ਸਿੰਘ ਹੁੰਦੇ ਸੀ, ਉਹਨਾਂ ਨੂੰ 5 ਰੁਪਏ ਭੇਟਾਂ ਵਜੋਂ ਜ਼ਰੂਰ ਮੱਥਾ ਟੇਕਦਾ ਸੀ, ਕਿਉਂਕਿ ਖਾਲਸਾ ਜੀ ਪੁਰਾਤਨ ਸਮੇਂ ਵਿੱਚ ਅਕਾਲ ਤਖ਼ਤ ਸਾਹਿਬ ਦਾ ਪ੍ਰਬੰਧ ਬੁੱਢਾ ਦਲ ਕੋਲ ਸੀ। ਇਸ ਕਰਕੇ ਇਹ ਜਦੋਂ ਦੀ ਗੱਲ ਹੈ, ਉਦੋਂ ਬਾਬਾ ਜੱਸਾ ਸਿੰਘ ਜੀ ਆਲੂਵਾਲੀਆ, ਉਹ ਬੁੱਢਾ ਦਲ ਦੇ ਚੌਥੇ ਮੁਖੀ, ਉਹ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਵੀ ਜਥੇਦਾਰ ਵਜੋਂ ਸੇਵਾ ਨਿਭਾਉਂਦੇ ਰਹੇ। ਉਹ ਉਸ ਸਮੇਂ ਖਾਲਸਾ ਪੰਥ ਦੇ ਜਥੇਦਾਰ ਹੋ ਕਰਕੇ ਵਿਚਰ ਰਹੇ ਸਨ। ਉਸ ਸਮੇਂ ਦੀ ਗੱਲ ਭਾਈ ਰਤਨ ਸਿੰਘ ਭੰਗੂ ਦੱਸ ਰਹੇ ਨੇ, ਕਿਉਂਕਿ ਨਿਹੰਗ ਸਿੰਘਾਂ ਕੋਲ ਅਕਾਲ ਤਖ਼ਤ ਦਾ ਪ੍ਰਬੰਧ ਸੀ, ਇਸ ਕਰਕੇ ਜਿਹੜਾ ਉੱਥੇ ਫਰਲੇ ਵਾਲਾ ਗੁਰੂ ਕਾ ਨਿਹੰਗ ਸਿੰਘ ਗੁਰੂ ਘਰ ਦੇ ਵਿੱਚ ਅਕਾਲ ਤਖ਼ਤ ਸਾਹਿਬ ਵਿਖੇ ਵਿਚਰਦਾ ਸੀ, ਕੌੜਾ ਮਲ ਨੇ ਹਰ ਇੱਕ ਨਿਹੰਗ ਸਿੰਘ ਨੂੰ ਵੇਖ ਕੇ 5 ਰੁਪਈਏ ਸਤਿਕਾਰ ਭੇਟਾ ਵਜੋਂ ਜ਼ਰੂਰ ਨਮਸਕਾਰ ਕਰਨੀ, ਕਿਉਂਕਿ ਫਰਲੇ ਵਾਲੇ ਗੁਰੂ ਕੇ ਸਿੰਘਾਂ ਨੂੰ ਮਹਾਕਾਲ ਦਾ ਰੂਪ ਕਿਹਾ ਜਾਂਦਾ ਹੈ। ਜਿਹੜੇ ਦਮਾਲਿਆਂ ਤੇ ਫਰਲੇ ਚਲਾਉਂਦੇ ਨੇ ਉਹਨਾਂ ਨੂੰ ਨਿਸ਼ਾਨ ਸਾਹਿਬ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਤੇ ਅੱਜ ਵੀ ਬੁੱਢਾ ਦਲ ਦੇ ਕੋਲ ਤਾਂਬੇ ਦੇ ਪਟੇ ਮੌਜੂਦ ਮਿਲਦੇ ਨੇ, ਜਿਨ੍ਹਾਂ ਦੇ ਵਿੱਚ ਖਾਲਸਾ ਜੀ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ, ਤਾਂਬੇ ਦੇ ਪਟਿਆਂ ਤੇ ਲਿਖਿਆ ਮਿਲਦਾ ਹੈ ਵੀ ਜਦੋਂ ਗੁਰੂ ਕੇ ਨਿਹੰਗ ਸਿੰਘ ਫਰਲਿਆਂ ਵਾਲੇ ਮਹਾਕਾਲ ਸਿੰਘ ਅਕਾਲ ਤਖ਼ਤ ਸਾਹਿਬ ਵਿਖੇ ਨਮਸਕਾਰ ਕਰਨ ਆਉਣ, ਤੇ ਇਹਨਾਂ ਦਾ ਖਾਸ ਤੌਰ ਤੇ ਸਤਿਕਾਰ ਕੀਤਾ ਜਾਵੇ ਤੇ ਭੇਟਾ ਦਿੱਤੀ ਜਾਵੇ, ਜਿਸ ਮਰਿਆਦਾ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਵੀ ਉਸੇ ਤਰ੍ਹਾਂ ਬਰਕਰਾਰ ਰੱਖਿਆ ਜੋ ਦਲਾਂ ਪੰਥਾਂ ਨੂੰ ਅੱਜ ਵੀ ਸਤਿਕਾਰ ਤੇ ਭੇਟਾ ਦਿੰਦੇ ਆ ਤੇ ਖਾਲਸਾ ਜੀ ਜੋ ਫਰਲੇ ਵਾਲੇ ਗੁਰੂ ਕੇ ਨਿਹੰਗ ਸਿੰਘ ਹੁੰਦੇ ਜਿਹੜੇ ਕੜਾਹ ਪ੍ਰਸ਼ਾਦ ਵਰਤਾਉਂਦੇ ਉਹਨਾਂ ਨੂੰ ਦੋ ਵਾਰ ਕੜਾਹ ਪ੍ਰਸ਼ਾਦ ਦਾ ਗੱਫਾ ਦਿੱਤਾ ਜਾਂਦਾ ਹੈ। ਇਹ ਪੰਥ ਵੱਲੋਂ ਮਰਿਆਦਾ ਨਿਯਤ ਕੀਤੀ ਗਈ ਸੀ।
ਪੰਜ ਰੁਪਏ ਤਨਖਾਹ ਲਗਾਵੇ,
ਸੋ ਇਸ ਤਰ੍ਹਾਂ ਕਹਿੰਦੇ ਪੰਜ ਰੁਪਏ ਭੇਟਾਂ ਵਜੋਂ ਇਹ ਜ਼ਰੂਰ ਰੱਖਦਾ ਸੀ।
ਤੋ ਹੁੱਕੋ ਪੀਣੋ ਮਾਫ ਕਰਾਵੇ,
ਖਾਲਸਾ ਜੀ ਪਹਿਲਾਂ ਇਹ ਹੁੱਕਾ ਪੀਂਦਾ ਸੀ, ਇਹਨੇ ਗੁਰੂ ਖਾਲਸਾ ਪੰਥ ਅੱਗੇ ਝੁੱਕ ਕੇ ਇਹਦੀ ਵੀ ਭੁੱਲ ਬਖਸ਼ਵਾਈ।
ਕਹੇ ਸਿੰਘਨ ਹਮ ਗੁਰੂ ਜੀ ਆਸ,
ਤੇ ਆ ਕੇ ਕਹਿੰਦਾ ਹੁਣ ਮੈਨੂੰ ਕੇਵਲ ਤੇ ਕੇਵਲ ਗੁਰੂ ਘਰ ਦੀ ਆਸ ਹੈ, ਗੁਰੂ ਕੇ ਸਿੰਘਾਂ ਦੀ ਆਸ ਹੈ ਜਿਹੜੇ ਸਾਡੀ ਹੋਂਦ ਨੂੰ ਬਚਾ ਸਕਦੇ ਨੇ।
ਸ਼ਾਹਨਵਾਜ ਫੜ ਲਿਆਇਓ ਖਾਸ,
ਕੇ ਸ਼ਾਹਨਵਾਜ ਨੂੰ ਫੜ ਕੇ ਉਹਦਾ ਖਾਤਮਾ ਕਰੀਏ, ਜਿਹਨੇ ਸਿੱਖਾਂ ਦੇ ਉੱਤੇ ਵੀ ਬਹੁਤ ਤਸ਼ੱਦਦ ਕੀਤੇ ਨੇ।
ਤਬ ਖਾਲਸੇ ਬਚਨ ਪਲਟਾਇਆ,
ਉਸ ਵਕਤ ਫਿਰ ਗੁਰੂ ਕੇ ਖਾਲਸਿਆ ਨੇ ਬਚਨ ਪਲਟਾਇਆ।
ਹਮ ਚਾਹਤ ਉਸ ਮਾਰ ਗਵਾਇਆ,
ਕਿਉਂਕਿ ਕੋੜਾ ਮਲ ਕਹਿੰਦਾ ਸੀ ਮੈਂ ਸ਼ਾਹਨਵਾਜ ਨੂੰ ਜਿਉਂਦਾ ਫੜ ਕੇ ਲਿਆਵਾਂਗਾ, ਤੇ ਗੁਰੂ ਕੇ ਖਾਲਸਿਆ ਨੇ ਬਚਨ ਪਲਟਾ ਕੇ ਆਖਿਆ ਵੀ ਜਿਉਂਦਾ ਨਹੀਂ, ਸ਼ਾਹਨਵਾਜ ਜਿੱਥੇ ਵੀ ਸਾਨੂੰ ਵੇਖ ਗਿਆ ਉੱਥੇ ਹੀ ਉਹਦਾ ਖਾਤਮਾ ਕਰ ਦੇਣਾ। ਗੁਰੂ ਕੇ ਖਾਲਸੇ ਨੇ ਉਹਨਾਂ ਸ਼ਹੀਦਾਂ ਦਾ ਉਹਦੇ ਤੋਂ ਹਿਸਾਬ ਕਿਤਾਬ ਲੈਣਾ ਜਿਨੇ ਬਿਲਕੁਲ ਬੇਗੁਨਾਹ ਬੱਚੇ ਵੀ ਖਾਲਸਾ ਜੀ ਨੇਜਿਆਂ ਦੇ ਉੱਤੇ ਟੰਗ ਟੰਗ ਕੇ ਮਾਰ ਦਿੱਤੇ ਸਨ, ਉਹਨਾਂ ਦੀਆਂ ਆਂਦਰਾਂ ਦੇ ਹਾਰ ਬਣਾ ਦਿੱਤੇ ਸੀ। ਗੁਰੂ ਕੇ ਸਿੱਖ ਕਹਿੰਦੇ ਉਹਨੂੰ ਜਿਉਂਦਾ ਨਹੀਂ, ਉਹਨੂੰ ਉੱਥੇ ਹੀ ਮਾਰ ਮੁਕਾਉਣਾ ਹੈ।
ਉਸ ਮਰਵਾਏ ਸਿੰਘ ਯਾ ਸੇਖ,
ਸੋ ਇਸ ਤਰ੍ਹਾਂ ਖਾਲਸਾ ਜੀ ਗੁਰੂ ਕੇ ਸਿੱਖ ਕਹਿੰਦੇ ਵੀ ਉੱਥੇ ਹੀ ਗੁਰੂ ਕੇ ਸਿੰਘ ਉਹਦਾ ਖਾਤਮਾ ਕਰਨਗੇ।
ਅੰਬ ਕੰਬ ਛੋਡੇ ਉਸ ਕੋ ਦੇਖ,
ਅਸੀਂ ਉਹਨੂੰ ਛੱਡ ਕੇ ਕਿਵੇਂ ਵੇਖ ਸਕਦੇ ਹਾਂ ਜਿਸ ਨੇ ਇੰਨੇ ਜ਼ੁਲਮ ਕੀਤੇ ਹੋਣ, ਜਿਨੇ ਇਤਨੇ ਗੁਰੂ ਕੇ ਸਿੱਖਾਂ ਨੂੰ ਤਸੀਹੇ ਦਿੱਤੇ ਹੋਣ, ਉਹਨੂੰ ਬਿਲਕੁਲ ਵੀ ਜਿਉਂਦਾ ਨਹੀਂ ਵੇਖ ਸਕਦੇ।
ਦੋਹਰਾ ਔਰ ਤੁਰਕਾਣੀ ਫੌਜ ਸਾਥ, ਖਾਨੂ ਸਕੋ ਭਰਾਏ,
ਸੋ ਖਾਲਸਾ ਜੀ ਇਸੇ ਤਰ੍ਹਾਂ ਤੁਰਕਾਨੀ ਫੌਜ ਭਾਵ ਸ਼ਾਹਨਵਾਜ ਦੇ ਕੋਲ ਫੌਜ ਵੀ ਬੜੀ ਹੈ ਤੇ ਨਾਲ ਹੀ ਜਿਹੜਾ ਖਾਨ ਬਹਾਦਰ ਦਾ ਸਕਾ ਭਰਾ ਉਹ ਵੀ ਉਹਦੇ ਨਾਲ ਹੈ।
ਆਗੇ ਫੜੇ ਸੋਥੋ ਕਰਿਓ ਸ਼ਾਹਨਵਾਜੇ ਵਾਏ,
ਸੋ ਖਾਲਸਾ ਜੀ ਮੀਰ ਮੰਨੂ ਨੇ ਹੁਣ ਇਹ ਸਾਰੀ ਵਿਉਂਤ ਬਣਾ ਲਈ ਵੀ ਸਿੰਘਾਂ ਦੀ ਮਦਦ ਦੇ ਨਾਲ ਸ਼ਾਹਨਵਾਜ ਨੂੰ ਪਕੜ ਲਈਏ।
ਚੋਪਈ ਸ਼ਾਹਨਵਾਜ ਜਬ ਸੂਬੋ ਥੋ ਹੋਇਓ,
ਜਦੋਂ ਸ਼ਾਹਨਵਾਜ ਲਾਹੌਰ ਦਾ ਸੂਬੇਦਾਰ ਬਣਿਆ ਸੀ,
ਲੁੱਟੇ ਕੁੱਟੇ ਤੇ ਸਭ ਉਹਨ ਕੋਹਿਓ,
ਉਸਨੇ ਖਾਲਸਾ ਜੀ ਬਹੁਤ ਲੁੱਟਿਆ ਸੀ, ਬਹੁਤ ਆਮ ਜਨਤਾ ਨੂੰ ਆਪਣੀ ਜ਼ੁਲਮ ਦੀ ਚੱਕੀ ਦੇ ਵਿੱਚ ਪੀਆ ਸੀ, ਉਹਨੇ ਬਹੁਤ ਲੋਕਾਂ ਦੇ ਉੱਤੇ ਜ਼ੁਲਮ ਕੀਤੇ ਸਨ।
ਸੋ ਮੀਰ ਮੰਨੂ ਦੇ ਦੀਏ ਚੜਾਏ,
ਹੁਣ ਉਹ ਸਾਰੇ ਹੀ ਲੋਕ ਜਿਨ੍ਹਾਂ ਨੂੰ ਸ਼ਾਹਨਵਾਜ ਨੇ ਲੁੱਟਿਆ ਕੁੱਟਿਆ, ਸ਼ਾਹਨਵਾਜ ਨੇ ਜ਼ੁਲਮ ਕੀਤੇ, ਮੀਰ ਮੰਨੂ ਨੇ ਚਲਾਕੀ ਦੇ ਨਾਲ ਉਹ ਸਾਰੇ ਲੋਕ ਹੀ ਸ਼ਾਹਨਵਾਜ ਤੇ ਚੜਾ ਦਿੱਤੇ, ਲੋਕਾਂ ਨੂੰ ਭੜਕਾ ਦਿੱਤਾ ਤੇ ਲੋਕ ਸ਼ਾਹਨਵਾਜ ਤੇ ਚੜਾਈ ਕਰ ਗਏ।
ਕੌੜਾ ਮਲ ਕੇ ਸਾਥ ਮਿਲਾਏ,
ਤੇ ਉਹਨਾਂ ਦੀ ਮੌਤ ਵਾਰੀ ਕੌੜਾ ਮਲ ਨੂੰ ਦੇ ਦਿੱਤੀ ਤੇ ਕੌੜਾ ਮਲ ਅੱਗੇ ਹੋ ਕਰਕੇ ਸ਼ਾਹਨਵਾਜ ਦਾ ਮੁਕਾਬਲਾ ਕਰਦਾ ਹੈ।
ਦੋਹਰਾ ਜੰਗ ਪਰਿਓ ਦੋ ਤਰਫ ਦੋ ਫਤਿਹ ਤਕਾਏ,
ਹੁਣ ਖਾਲਸਾ ਜੀ ਮੁਲਤਾਨ ਜਾ ਪਹੁੰਚੇ। ਕੌੜਾ ਮਲ ਗੁਰੂ ਕੇ ਸਿੰਘਾਂ ਨੂੰ ਨਾਲ ਲੈ ਕੇ ਜਦੋਂ ਮੁਲਤਾਨ ਪਹੁੰਚਿਆ, ਦੋਵੇਂ ਤਰਫਾਂ ਤੋਂ ਜੰਗ ਛਿੜ ਗਈ ਤੇ ਹੁਣ ਦੋਵੇਂ ਫੌਜਾਂ ਚਾਹੁੰਦੀਆਂ ਵੀ ਸਾਡੀ ਫਤਿਹ ਹੋਵੇ।
ਸ਼ਾਹਨਵਾਜ ਕੌੜਾ ਮਲ ਭਏ ਦੋਨੋਂ ਸਨਮੁਖ ਆਏ,
ਹੁਣ ਉਧਰੋਂ ਮੁਲਤਾਨ ਦੇ ਕਿਲੇ ਦੇ ਵਿੱਚ ਸ਼ਾਹਨਵਾਜ ਇੱਕ ਪਾਸੇ ਤੇ ਇੱਕ ਪਾਸੇ ਕੌੜਾ ਮਲ ਰਣ ਤੱਤੇ ਦੇ ਅੰਦਰ ਜੰਗ ਦੇ ਮੈਦਾਨ ਵਿੱਚ ਇੱਕ ਦੂਸਰੇ ਨੂੰ ਲਲਕਾਰਦੇ ਨੇ।
ਚੋਪਈ ਤੁਰਕ ਤੁਰਕ ਰਲ ਮਿਲ ਟਲ ਗਏ,
ਹੁਣ ਵੇਖੋ ਖਾਲਸਾ ਜੀ ਜਿਹੜੇ ਮਾਰਨ ਆਏ ਸੀ ਸਿੱਖਾਂ ਨੂੰ, ਰਾਮ ਰੋਣੀ ਦੇ ਕਿਲੇ ਦੇ ਅੰਦਰ ਖਤਮ ਕਰਨ ਵਾਸਤੇ ਆਏ ਸਨ, ਕਹਿੰਦੇ ਸਤਿਗੁਰੂ ਨੇ ਕਿਰਪਾ ਕੀਤੀ ਐਸੀ ਵਿੱਧ ਬਣ ਗਈ ਵੀ ਤੁਰਕ ਤੁਰਕ ਦੇ ਨਾਲ ਹੀ ਲੜਨ ਲੱਗ ਪਏ। ਭਾਵ ਇਧਰੋਂ ਮੀਰ ਮੰਨੂ ਤੇ ਸ਼ਾਹਨਵਾਜ ਇਹਨਾਂ ਦੋਵਾਂ ਦੀ ਆਪਸ ਦੇ ਵਿੱਚ ਹੀ ਲੜਾਈ ਛਿੜ ਗਈ।
ਕੋੜੇ ਹਿੰਦੂ ਤੜਾਵਤ ਚਾਹੇ,
ਤੇ ਇਹ ਹੁਣ ਚਾਹੁੰਦੇ ਵੀ ਸਾਡੀ ਜਿਹੜੀ ਕਿ ਰੱਖਿਆ ਕਰਨ ਹਿੰਦੁਸਤਾਨ ਦੇ ਲੋਕ, ਕਿਉਂਕਿ ਇਹ ਚੜ੍ਹ ਕੇ ਆਉਂਦੇ ਸੀ ਗਜਨੀ ਵੱਲੋਂ, ਇਹ ਚੜ੍ਹ ਕੇ ਆਉਂਦੇ ਸੀ ਬਲੋਚਿਸਤਾਨ ਵੱਲੋਂ, ਤੇ ਹੁਣ ਜਿਨ੍ਹਾਂ ਨੂੰ ਲੁੱਟਣ ਵਾਸਤੇ ਆਉਂਦੇ ਸੀ ਭਾਰਤ ਦੇ ਲੋਕਾਂ ਨੂੰ, ਹੁਣ ਇਹ ਦੋਵੇਂ ਚਾਹੁੰਦੇ ਵੀ ਭਾਰਤ ਦੇ ਲੋਕ ਸਾਡੀ ਸਹਾਇਤਾ ਕਰਨ। ਸੋ ਭਾਰਤੀਆਂ ਦੀ ਭਾਵ ਗੁਰੂ ਕੇ ਸਿੱਖਾਂ ਦੀ ਸਹਾਇਤਾ ਦੇ ਨਾਲ ਹੁਣ ਇਹ ਫਤਿਹ ਕਰਨੀ ਚਾਹੁੰਦੇ ਨੇ। ਸੋ ਕਿਸ ਤਰ੍ਹਾਂ ਅੱਗੇ ਜੰਗ ਹੋਵੇਗਾ ਉਹ ਆਪਾਂ ਆਉਣ ਵਾਲੇ ਦਿਨਾਂ ਵਿੱਚ ਸਰਵਣ ਕਰਾਂਗੇ, ਕਿਉਂਕਿ ਖਾਲਸਾ ਜੀ ਹੁਣ ਜਿਹੜੀ ਪ੍ਰਾਚੀਨ ਪੰਥ ਪ੍ਰਕਾਸ਼ ਦੀ ਲੜੀਵਾਰ ਕਥਾ ਅਗਲੇ ਹਫਤੇ ਸੋਮਵਾਰ ਨੂੰ ਦੁਬਾਰਾ ਆਰੰਭ ਹੋਵੇਗੀ। ਕਿਉਂਕਿ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਵਿਸਾਖੀ ਦੇ ਸਮਾਗਮਾਂ ਦੇ ਵਿੱਚ ਵਿਸ਼ੇਸ਼ ਤੌਰ ਤੇ ਪਾਰਕ ਐਵਨਿਊ ਗੁਰਦੁਆਰਾ ਸਾਹਿਬ ਵਿਖੇ ਖਾਲਸਾ ਮਹਿਮਾ ਦੀ ਕਥਾ ਕੀਤੀ ਜਾਵੇਗੀ, ਜਿਸ ਵਿੱਚ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਖਾਲਸੇ ਦੀ ਮਹਿਮਾ ਬਿਆਨ ਕੀਤੀ ਹੈ ਅਤੇ ਇਹ ਦੱਸਿਆ ਵੀ ਗੁਰੂ ਕਾ ਸਿੱਖ ਖਾਲਸਾ ਕਿਵੇਂ ਬਣ ਸਕਦਾ ਹੈ। ਕਿਉਂਕਿ ਸਿੱਖ ਅਤੇ ਖਾਲਸਾ ਦੋ ਵੱਖਰੇ ਵੱਖਰੇ ਸ਼ਬਦ ਨੇ, ਸਿੱਖ ਖਾਲਸਾ ਕਿਵੇਂ ਬਣ ਸਕਦਾ ਹੈ ਉਹ ਵੀ ਇਸ ਬਾਣੀ ਦੇ ਵਿੱਚ ਸਰਵਣ ਕਰਨ ਨੂੰ ਪ੍ਰਾਪਤ ਹੋਵੇਗਾ ਤੇ ਗੁਰਦੁਆਰਾ ਹੈਵਲੋਕ ਵਿਖੇ, ਹੈਵਲੋਕ ਗੁਰਦੁਆਰਾ ਸਿੰਘ ਸਭਾ ਸਾਹਿਬ ਵਿਖੇ ਉੱਥੇ ਖਾਲਸਾ ਮੂਲ ਮੰਤਰ ਦੀ ਕਥਾ ਜੋ ਕਿ ਵਿਸਾਖੀ ਦੇ ਸਮਾਗਮ ਵਿੱਚ ਕੀਤੀ ਜਾਵੇਗੀ, ਜਿਸ ਵਿੱਚ ਅੰਮ੍ਰਿਤ ਬਾਰੇ ਤੇ ਅਨੰਦਪੁਰ ਸਾਹਿਬ ਬਾਰੇ ਤੇ ਪੰਜਾਂ ਵੀਰਾਂ ਬਾਰੇ ਦੱਸਿਆ ਉੱਥੇ ਹੈਵਲੋਕ ਗੁਰਦੁਆਰੇ ਵਿਖੇ ਸਰਵਣ ਕਰਵਾਈ ਜਾਵੇਗੀ। ਸੋ ਸਤਿਗੁਰੂ ਕਿਰਪਾ ਕਰਨ ਉਹਨਾਂ ਸਮਾਗਮਾਂ ਦੇ ਵਿੱਚ ਆਪ ਜੀ ਨੇ ਵੱਧ ਚੜ ਕੇ ਹਾਜ਼ਰੀਆਂ ਭਰਨੀਆਂ। ਹੁਣ ਆਓ ਗਿਆਨੀ ਜਗਦੇਵ ਸਿੰਘ ਜੀ, ਪੰਥ ਦੇ ਮਹਾਨ ਵਿਦਵਾਨ, ਉਹ ਆਪ ਜੀ ਦੀ ਹਜ਼ੂਰੀ ਦੇ ਅੰਦਰ ਆ ਚੁੱਕੇ ਨੇ, ਉਹਨਾਂ ਤੋਂ ਵਿਚਾਰਾਂ ਸਰਵਣ ਕਰੀਏ। ਅਰਦਾਸ ਕਰਨੀ, ਸੁਣਿਆ ਸੁਣਾਇਆ ਆਪਣੇ ਜੀਵਨ ਵਿੱਚ ਕਮਾ ਸਕੀਏ, ਸ਼ਬਦ ਦਾ ਜਾਪ ਕਰਕੇ ਫਤਿਹ ਦੀ ਸਾਂਝ ਪਾਈਏ ਜੀ। ਸਾਰੇ ਦੋਵੇਂ ਹੱਥ ਜੋੜ ਕੇ ਸਤਿਗੁਰਾਂ ਨੂੰ ਹਾਜ਼ਰ ਨਾਜ਼ਰ ਜਾਣ ਕੇ ਪ੍ਰੇਮ ਸਹਿਤ ਉਚਾਰਨ ਕਰੋ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਦਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਦਾਨ ਜਾ ਕੈ ਸਦਾ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ, ਹੇ ਸੰਤ ਹੇ ਕੇ ਸਦਾ ਸੰਗ ਨੇ ਦਾਰਾ, ਹੇ ਠਾਕੁਰ ਹਉ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀਐ, ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ, ਏਕ ਅਖਰ ਹਰ ਮਨ ਬਸਤ
ਨਾਨਕ ਹੋਤ ਨਿਹਾਲ,
ਕਥਾ ਨਿਤਾ ਪ੍ਰਤ ਹੋਤ ਹੈ ਸੁਨੋ ਸੁਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ
ਸਦਾ ਕਰੇ ਕਲਿਆਣ,
ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।